ਦਿਲ ਵਾਲੀ ਗੱਲ ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ ਸਿਡਨੀ ਤੋਂ ਅਮਰੀਕ ਪਲੋਰਾ
ਮੈਂ ਅਮਰੀਕ ਪਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਐਡਲੇਡ ਤੋਂ ਮਿੰਟੂ ਬਰਾ
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕਿਹਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਵੀਕਐਂਡ ਦੀ ਸੁਬਾਹ ਚੱਲ ਰਹੀ ਹੈ ਜੀ ਆਸਟ੍ਰੇਲੀਆ ਦੇ ਵਿੱਚ ਪੂਰੇ ਜੋਬਨ ਤੇ ਅੱਜ ਦਿਨ ਐਤਵਾਰ ਹੈ 13 ਅਕਤੂਬਰ 2019 ਤਰੀਕ ਹੋ ਚੁੱਕੀ ਹੈ ਜੀ ਚੜ ਚੁੱਕੀ ਹੈ ਤੇ ਪ੍ਰੋਗਰਾਮ ਦਿਲ ਵਾਲੀ ਗੱਲ ਹਾਜ਼ਰ ਹੈ ਤੁਹਾਡੇ ਸਾਹਮਣੇ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਸਟੂਡੀਓ ਤੋਂ ਆਪ ਸਭ ਨੂੰ ਬਹੁਤ ਪਿਆਰ ਤੇ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਹਾਲ ਚਾਲ ਹੈ ਠੀਕ ਠਾਕ ਹੋ ਚੜ੍ਹਦੀ ਕਲਾ ਚੋਂ ਤੰਦਰੁਸਤੋਂ ਤੇ ਆਓ ਫਿਰ ਦੁਨੀਆਂ ਦੇ ਕਿਸੇ ਵੀ ਕੋਨੇ ਦੇ ਵਿੱਚ ਅਸੀਂ ਬੈਠੇ ਹਾਂ ਸਰਬੱਤ ਦਾ ਭਲਾ ਮੰਗੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਭਲਾਈ ਮੰਗਣਾ ਸਾਡਾ ਫਰਜ਼ ਬਣਦਾ ਅਰਦਾਸ ਕਰਨੀ ਸਾਡਾ ਫਰਜ਼ ਬਣਦਾ ਹੈ ਔਰ ਅਗਰ ਕੋਈ ਔੜੀ ਸੌੜੀ ਆਉਂਦੀ ਹੈ ਦੁੱਖ ਆਉਂਦਾ ਹੈ ਤਾਂ ਭਾਣਾ ਮੰਨਣਾ ਵੀ ਸਾਡਾ ਫਰਜ਼ ਬਣਦਾ ਹੈ ਸੋ ਹਮੇਸ਼ਾ ਅਸੀਂ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਤੇ ਭਾਣਾ ਮੰਨਣਾ ਹੈ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਨੂੰ ਲੱਗਦਾ ਕਿ ਮਿੰਟੂ ਭਾਜੀ ਇਸ ਵੇਲੇ ਜਹਾਜ਼ ਚ ਬੈਠੇ ਨੇ ਐਡਲੇਡ ਤੋਂ ਪਰਥ ਜਾ ਰਹੇ ਨੇ ਤੇ ਗੁਰਪ੍ਰੀਤ ਗਿੱਲ ਸਾਡੇ ਨਾਲ ਪ੍ਰੋਗਰਾਮ ਚ ਸ਼ਾਮਲ ਹੋਣਗੇ ਮੈਂ ਦੇਖਦਾ ਜੇ ਉਨ੍ਹਾਂ ਦੀ ਫਲਾਈਟ ਉਤਰ ਗਈ ਹੈ ਤਾਂ ਆਪਾਂ ਜ਼ਰੂਰ ਉਨ੍ਹਾਂ ਨੂੰ ਲਵਾਂਗੇ ਪਰ ਮੌਸਮ ਦੀ ਜਾਣਕਾਰੀ ਖਬਰਾਂ ਗੀਤ ਸੰਗੀਤ ਸੋਹਣੇ ਸੋਹਣੇ ਤੁਹਾਡੇ ਸਾਡੇ ਸਾਰਿਆਂ ਦੇ ਸੁਨੇਹੇ ਦਿਲ ਵਾਲੀਆਂ ਗੱਲਾਂ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸ਼ਾਮਲ ਕਰਾਂਗੇ ਔਰ ਬਹੁਤ ਸਾਰਾ ਚਿੰਤਨ ਕਰਾਂਗੇ ਵਿਚਾਰਾਂ ਕਰਾਂਗੇ ਮਸਲਿਆਂ ਤੇ ਗਤੀਵਿਧੀਆਂ ਕੀ ਕੀ ਹੋ ਰਹੀਆਂ ਨੇ ਆਸਟ੍ਰੇਲੀਆ ਦੇ ਵਿੱਚ ਇਸ ਤੇ ਵੀ ਵਿਚਾਰ ਕੀਤੀ ਜਾਊਗੀ ਇਸ ਵੇਲੇ ਸਿਡਨੀ ਦੇ ਵਿੱਚ ਜਾਂ ਈਸਟ ਕੋਸਟ ਦੇ ਉੱਤੇ ਡੇ ਲਾਈਟ ਸੇਵਿੰਗ ਸਮਾਂ ਚੱਲ ਰਿਹਾ ਹੈ 9:03 ਸੁਬਹਾ ਦੇ ਹੋ ਚੁੱਕੇ ਨੇ ਪਰ ਬ੍ਰਿਸਬੇਨ ਵਾਲੇ ਕਿਉਂਕਿ ਮੰਨਦੇ ਨਹੀਂ ਕੁਈਨਜ਼ਲੈਂਡ ਵਾਲੇ ਇਸ ਕਰਕੇ ਉੱਥੇ 8:03 ਨੇ ਐਡਲੇਡ ਦੇ ਵਿੱਚ 8:33 ਹੈ ਪਰਥ ਦੇ ਵਿੱਚ ਸੁਬਹਾ ਦੇ 6:03 ਹੋਏ ਨੇ ਨਵੀਂ ਦਿੱਲੀ ਦੇ ਵਿੱਚ ਵੱਡਾ ਤੜਕਾ ਹੈ 3:33 ਹੈ ਲੰਡਨ ਦੇ ਵਿੱਚ ਹਜੇ ਸ਼ਨਿਚਰਵਾਰ ਦੀ ਰਾਤ ਚੱਲ ਰਹੀ ਹੈ ਘੰਟਾ ਰਹਿੰਦਾ ਹੈ ਅੱਧੀ ਰਾਤ ਹੋਣ ਨੂੰ 11:03 ਹੋਏ ਨੇ ਔਰ ਨਿਊਯਾਰਕ ਦੇ ਵਿੱਚ ਸ਼ਨਿਚਰਵਾਰ ਦੇ ਹੀ ਸ਼ਾਮ ਦੇ ਯਾਨੀ ਕਿ 12 ਅਕਤੂਬਰ ਦੇ 6:03 ਤੇ ਵੈਨਕੂਵਰ ਦੇ ਵਿੱਚ ਇਸੇ ਹੀ ਤਰੀਕ ਦੇ ਸ਼ਨਿਚਰਵਾਰ ਦੇ 3:03 ਹੋ ਰਹੇ ਨੇ ਸੋ ਪ੍ਰੋਗਰਾਮ ਦੇ ਵਿੱਚ ਸਵਾਗਤ ਸਾਰੇ ਮਿੱਤਰਾਂ ਸੱਜਣਾਂ ਦਾ ਦੋਸਤਾਂ ਦਾ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਦਲਜੀਤ ਸਿੰਘ ਭਾਜੀ ਸਵੇਰ ਦੇ ਗੁਰਬਾਣੀ ਵਿਚਾਰ ਪ੍ਰੋਗਰਾਮ ਦੀ ਡਿਵੈਲਪਮੈਂਟ ਕਰ ਰਹੇ ਨੇ ਔਰ ਲਗਾਤਾਰ ਮੈਨੂੰ ਫਾਈਲਜ਼ ਆ ਰਹੀਆਂ ਉਹਨਾਂ ਦੀਆਂ ਜਿਹੜੀਆਂ ਕਿ ਅਸੀਂ ਸੈੱਟ ਕਰਦੇ ਹੁੰਦੇ ਹਾਂ ਸੋ ਉਹਨਾਂ ਦਾ ਵੀ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਤੇ ਉਹਨਾਂ ਨੇ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਇੱਕ ਵਿਚਾਰ ਭੇਜਦੇ ਹੁੰਦੇ ਨੇ ਅੰਗਰੇਜ਼ੀ ਦੇ ਵਿੱਚ ਅੱਜ ਭੇਜਿਆ ਇੱਕ ਘੁੱਗੀ ਚਿੱਟੀ ਘੁੱਗੀ ਫੁੱਲ ਲੈ ਕੇ ਜਾ ਰਹੀ ਹੈ ਜਾਂ ਆਪਣਾ ਡੱਖਾ ਲੈ ਕੇ ਉੱਡ ਰਹੀ ਹੈ ਆਲਣਾ ਬਣਾਉਣ ਨੂੰ ਪੰਛੀ ਉਹ ਕਹਿੰਦੇ ਆਈ ਫੋਰਗਿਵ ਪੀਪਲ ਬਟ ਦੈਟ ਡਜ਼ਨਟ ਮੀਨ ਆਈ ਐਕਸੈਪਟ ਦੇਅਰ ਬਿਹੇਵੀਅਰ ਔਰ ਟਰੱਸਟ ਦੈਮ ਆਈ ਫੋਰਗਿਵ ਦੈਮ ਫੋਰ ਮੀ ਸੋ ਆਈ ਕੈਨ ਲੈਟ ਗੋ ਐਂਡ ਮੂਵ ਔਨ ਵਿਦ ਮਾਈ ਲਾਈਫ ਬਹੁਤ ਸੋਹਣਾ ਵਿਚਾਰ ਹੈ ਸ਼ਾਇਦ ਬਾਬਾ ਫਰੀਦ ਜੀ ਦਾ ਵੀ ਇਹੋ ਜਿਹਾ ਇੱਕ ਸ਼ਲੋਕ ਹੈ ਕਿ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾ ਦੇਹੀ ਰੋਗ ਨਾ ਲੱਗੇ ਇਹਦੇ ਨਾਲ ਕੀ ਹੁੰਦਾ, ਇਸ ਐਟੀਚਿਊਡ ਦੇ ਨਾਲ ਕੀ ਹੁੰਦਾ ਆ ਆਪਣੇ ਮਨ ਦੇ ਵਿੱਚ ਕਿ ਦੇਹ ਨੂੰ ਰੋਗ ਨਹੀਂ ਲੱਗਦਾ। ਮਨ ਦਾ ਜਿਹੜਾ ਰੋਗ ਹੈ ਨਾ ਉਹ ਦੇਹ ਦਾ ਰੋਗ ਬਣ ਜਾਂਦਾ ਫਿਰ। ਔਰ ਬੜਾ ਸੋਹਣਾ ਐਟੀਚਿਊਡ ਆ, ਪਰ ਇੱਦਾਂ ਨਹੀਂ ਹੈਗਾ ਕਿ ਬਰਦਾਸ਼ਤ ਕਰਨਾ ਆ। ਬਹੁਤ ਸਾਰੇ ਸੱਜਣ ਮਿੱਤਰ ਹੈ, ਅਸੀਂ ਵੀ ਉਹਨਾਂ ਦੇ ਵਿੱਚ ਹੀ ਆ ਜਾਂਦੇ ਹਾਂ ਕਿ ਵੀ ਕੈਰੀ ਲੋਟ ਆਫ ਰਬਿਸ਼। ਅਸੀਂ ਬਹੁਤ ਸਾਰਾ ਜਿਹੜਾ ਗੰਦ ਮੰਦ ਅਸੀਂ ਢੋ ਰਹੇ ਹਾਂ ਆਪਣੇ ਮਨ ਦੇ ਉੱਤੇ, ਆਪਣੇ ਤਨ ਦੇ ਉੱਤੇ। ਤਨ ਤਾਂ ਆਪਾਂ ਧੋ ਲਈਦਾ ਆ, ਮੂਤ ਪਲੀਤੀ ਕੱਪੜ ਹੋਏ, ਦੇਹ ਸਾਬਣ ਲਈਏ ਉਹ ਧੋਏ। ਅਗਰ ਕੱਪੜ ਸਾਡਾ ਤਨ ਜਿਹੜਾ ਆ ਉਹ ਲਿਬੜਦਾ ਆ, ਉਹ ਗੰਦਾ ਹੁੰਦਾ, ਤਾਂ ਉਹ ਤਾਂ ਅਸੀਂ ਸਾਬਣ ਨਾਲ ਧੋ ਲੈਂਦੇ ਹਾਂ। ਕਹਿੰਦੇ ਭਰੀਏ ਮਤ ਪਾਪਾਂ ਕੇ ਸੰਗ, ਉਹ ਧੋਪੇ ਨਾਵੇਂ ਕੇ ਸੰਗ ਰੰਗ। ਉਹ ਮਤਲਬ ਜਿਹੜੀ ਮਤ ਹੈ ਸਾਡੀ ਉਹ ਨਾਮ ਦੇ ਨਾਲ ਹੀ ਧੋ ਹੁੰਦੀ ਹੈ, ਤੇ ਨਾਮ ਤਾਂ ਹੀ ਜਪ ਹੁੰਦਾ ਹੈ ਜੇ ਅਸੀਂ ਮਨ ਦੇ ਵਿੱਚੋਂ ਵੈਰ ਵਿਰੋਧ ਕਲੇਸ਼ ਭੂਤ ਮਤਲਬ ਪਾਸਟ ਨੂੰ ਆਪਾਂ ਘਟਾਉਂਦੇ ਹਾਂ, ਮਨਫੀ ਕਰਦੇ ਹਾਂ, ਤਾਂ ਫਿਰ ਇਹ ਮੈਦਾਨ ਖੁੱਲ੍ਹਾ ਹੋ ਜਾਂਦਾ ਹੈ। ਮਨ ਜਿਹੜਾ ਖਾਲੀ ਹੋ ਜਾਂਦਾ ਹੈ, ਇਹਦੇ ਵਿੱਚ ਫਿਰ ਨਾਮ ਦਾ ਬੀਜ ਆਪਾਂ ਬੀਜਣਾ ਹੈ। ਇਸੇ ਵਿਚਾਰ ਨੂੰ ਅਸੀਂ ਅੱਗੇ ਜਾਰੀ ਰੱਖਦੇ ਹਾਂ ਕਿ ਸਿੱਖੀ ਉੱਦਮ ਵਾਲਾ ਜੀਵਨ ਦ੍ਰਿੜ ਕਰਾਉਂਦੀ ਹੈ। ਇਹ ਮੇਰੇ ਮੂਹਰੇ ਕਿਤਾਬ ਪਈ ਹੈ, ਨਾਨਕ ਨਿਰਮਲ ਪੰਥ ਚਲਾਇਆ ਨਰਾਇਣ ਸਿੰਘ ਉਹਨਾਂ ਦੀ। ਉਸ ਦੇ ਵਿੱਚ ਇੱਕ ਪੰਨਾ ਆ 104, ਉਹਦੇ ਪਰ ਪੈਸਿਵ ਤੇ ਐਕਟਿਵ ਜੀਵਨ ਦੇ ਬਾਰੇ ਗੱਲ ਕੀਤੀ ਗਈ ਹੈ ਕਿ ਸਿੱਖੀ ਉੱਦਮ ਵਾਲਾ ਜੀਵਨ ਦ੍ਰਿੜ ਕਰਾਉਂਦੀ ਹੈ। ਸਿੱਖੀ ਜੀਵਨ ਪੈਸਿਵ ਨਹੀਂ ਸਗੋਂ ਐਕਟਿਵ ਜੀਵਨ ਹੈ। ਅਰਥਾਤ ਸਿੱਖ ਦਾ ਇਹ ਵਿਸ਼ਵਾਸ ਨਹੀਂ ਕਿ ਜੋ ਹੋਣਾ ਹੈ ਹੋ ਜਾਵੇਗਾ, ਸਗੋਂ ਸਿੱਖ ਆਪਣਾ ਜੀਵਨ ਆਪ ਬਣਾਉਣ ਉੱਪਰ ਭਰੋਸਾ ਰੱਖਦਾ ਹੈ। ਸਿੱਖ ਦਾ ਧਰਮ ਉੱਦਮ ਹੈ। ਸਿੱਖ ਨੇ ਆਪਣੇ ਉੱਦਮ ਨਾਲ ਮਾੜੇ ਨੂੰ ਚੰਗਾ, ਹਨੇਰੇ ਨੂੰ ਚਾਨਣ ਤੇ ਕਮਜ਼ੋਰ ਨੂੰ ਬਲਵਾਨ ਕਰਨਾ ਹੈ। ਸਿੱਖ ਦੇ ਅੰਦਰ ਘਰ ਘਰ ਚੁੱਕਾ ਗੁਰੂ ਜੀ ਦਾ ਇਹ ਹੁਕਮ, ਉੱਦਮ ਕਰਿੰਦਿਆਂ ਜੀਉ ਤੂੰ, ਕਮਾਵਦਿਆਂ ਸੁੱਖ ਪੁੰਜ। ਅਰਥਾਤ ਤੂੰ ਉੱਦਮ ਕਰ ਤੇ ਕਮਾਈ ਵਾਲਾ ਜੀਵਨ ਬਣਾ ਕੇ ਤੂੰ ਸੁਖੀ ਹੋਵੇਂਗਾ। ਕਿਤਨੀ ਸਪਸ਼ਟ ਸਿੱਖਿਆ ਹੈ। ਬਹੁਤ ਸੋਹਣਾ ਵਿਚਾਰ ਇਹਨਾਂ ਨੇ ਅੰਕਿਤ ਕੀਤਾ ਇਸ ਕਿਤਾਬ ਦੇ ਵਿੱਚ। ਤੇ ਜਿਹੜੀ ਪੈਸਿਵ ਲਾਈਫ ਹੈ ਕਿ ਚਲੋ ਜੋ ਹੁੰਦਾ ਹੋ ਹੀ ਜਾਵੇ, ਕੋਈ ਗੱਲ ਨਹੀਂ, ਹਨਾ, ਇਸ ਦੇ ਸੰਬੰਧ ਦੇ ਵਿੱਚ ਜਦੋਂ ਆਪਾਂ ਇਸ ਦੇ ਉਲਟ ਉੱਦਮ ਵਾਲਾ ਜੀਵਨ ਕਰਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਕਈ ਬਹੁਤ ਹੀ ਉੱਦਮ ਕਰੀ ਜਾ ਰਹੇ ਨੇ, ਜ਼ਿਆਦਾ ਹੀ ਉੱਦਮ ਕਰੀ ਜਾ ਰਹੇ ਨੇ। ਕਿਸ ਵਾਸਤੇ? ਮਾਇਆ ਇਕੱਠੀ ਕਰਨ ਵਾਸਤੇ। ਕੀ ਉਸ ਨੂੰ ਵੀ ਉੱਦਮ ਦੇ ਵਿੱਚ ਗਿਣਿਆ ਜਾਵੇਗਾ? ਨਹੀਂ। ਇਸ ਦੇ ਵਿਚਾਲੇ ਇੱਕ ਲਾਈਨ ਆਉਂਦੀ ਹੈ, ਇੱਕ ਪੁਆਇੰਟ ਆਉਂਦਾ ਆ, ਜਿੱਥੇ ਨਾ ਉਹ ਪੈਸਿਵ ਹੁੰਦਾ ਆ ਨਾ ਉਹ ਐਕਟਿਵ ਹੁੰਦਾ ਹੈ। ਜਿਸ ਤਰ੍ਹਾਂ ਕਿਸੇ ਦੀ ਗਲਤੀਆਂ ਨੂੰ ਨਜ਼ਰ ਅੰਦਾਜ਼ ਕਰਨਾ, ਸ਼ਮਾ ਕਰ ਦੇਣਾ, ਮਾਫ਼ ਕਰ ਦੇਣਾ, ਇਹ ਚੰਗੀ ਗੱਲ ਹੈ ਮਨ ਨੂੰ ਦਰੁਸਤ ਰੱਖਣ ਦੇ ਲਈ। ਪਰ ਇਹ ਵੀ ਨਹੀਂ ਕਿ ਜ਼ੁਲਮ ਹੁੰਦਾ ਬਰਦਾਸ਼ਤ ਕਰੀ ਜਾਣਾ, ਇਸ ਦੇ ਸਾਈਡ ਇਫੈਕਟ ਵੀ ਨੇ। ਪਰ ਇਸ ਤੋਂ ਅੱਗੇ ਵੀ ਤੁਰਨਾ ਚਾਹੀਦਾ ਹੈ, ਇਹ ਉੱਦਮ ਹੈ। ਇਹ ਸਾਰੀਆਂ ਚੀਜ਼ਾਂ ਬੈਲੈਂਸ ਰੱਖਣੀਆਂ ਪੈਣੀਆਂ ਕਿ ਅਸੀਂ ਪੈਸੇ ਹੀ ਕਮਾਈ ਜਾਂਦੇ ਹਾਂ, ਉੱਦਮ ਹੀ ਕਰੀ ਜਾਂਦੇ ਹਾਂ। ਹੁਣ ਅੱਜ ਵੀ ਸਿੱਖੀ ਦੇ ਵਿੱਚ ਤਕਰੀਬਨ ਇਹੀ ਕੁਛ ਚੱਲ ਰਿਹਾ ਕਿ ਜਿਹੜੇ ਤਾਂ ਮੁਨਕਰ ਹੋ ਰਹੇ ਨੇ ਮੁਨਕਰ ਹੀ ਹੋਈ ਜਾ ਰਹੇ ਨੇ, ਔਰ ਜਿਹੜੇ ਉੱਦਮ ਕਰ ਰਹੇ ਨੇ ਉਹ ਉੱਦਮ ਜਿਹੜੇ ਨੇ ਉਹ ਜ਼ਿਆਦਾ ਕਰ ਰਹੇ ਨੇ, ਓਵਰ ਕਈ ਕਰੀ ਜਾ ਰਹੇ ਨੇ, ਤੇ ਉਸ ਦੇ ਵਿੱਚੋਂ ਜਿਹੜੀ ਰੂਹਾਨੀਅਤ ਹੈ ਉਹ ਘਟਦੀ ਜਾ ਰਹੀ ਹੈ। ਸ਼ੋਅ ਆਫ ਅਸੀਂ ਉਸ ਉਹਨਾਂ ਉੱਦਮਾਂ ਦੇ ਵਿੱਚ ਕਰ ਰਹੇ ਹਾਂ, ਜ਼ਿਆਦਾ ਸ਼ੋਸ਼ਾ ਜ਼ਿਆਦਾ ਕਰ ਰਹੇ ਹਾਂ। ਸੋ ਉੱਦਮ ਦੇ ਬਾਰੇ ਪਹਿਲਾਂ ਆਪਾਂ ਅੱਖਰ ਦੀ ਗੱਲਬਾਤ ਕਰੀਏ ਕਿ ਉੱਦਮ ਕਿਸ ਇਹਦੀ ਬਣਤਰ ਕੀ ਆ। ਗੁਰਬਾਣੀ ਦੇ ਵਿੱਚ ਬਹੁਤ ਆਉਂਦਾ ਇਹ ਅੱਖਰ, ਉੱਦਮ ਕਰਤ ਮਨ ਨਿਰਮਲ ਹੋਆ, ਉੱਦਮ ਸੋਈ ਕਰਾਏ ਪ੍ਰਭ ਮਿਲ ਸਾਧੂ ਗੁਣ ਗਾਓ। ਹਲ ਜੋਤੈ ਉੱਦਮ ਕਰੇ ਮੇਰਾ ਪੁੱਤ ਧੀ ਖਾਏ। ਹੁਣ ਉੱਦਮ ਕੀ ਹੈ? ਦਮ। ਅਸੀਂ ਕਹਿੰਦੇ ਕਿ ਬਹਿ ਜਾ, ਦਮ ਲੈ ਲਾ। ਦਮ ਦਾ ਮਤਲਬ ਹੁੰਦਾ ਸਾਹ ਲੈ ਲਾ, ਰੈਸਟ ਕਰ ਲਾ, ਉਸ ਨੂੰ ਦਮ ਕਹਿੰਦੇ ਨੇ ਕਿ ਦਮ ਲੈ ਲਾ, ਇਹਨੂੰ ਸਮ ਕਰ ਲਾ ਆਪਣੇ ਦਮ ਨੂੰ। ਉੱਦਮ ਦਾ ਮਤਲਬ ਹੁੰਦਾ, ਊ ਦਾ ਮਤਲਬ ਹੁੰਦਾ ਪੁੱਠਾ, ਜਿਸ ਤਰ੍ਹਾਂ ਉਤਪਤੀ ਮਤਲਬ ਜਿਹੜਾ ਪੁੱਠਾ ਜੰਮਣਾ, ਜਿਹੜੀ ਆ ਸਾਰੀ ਸ੍ਰਿਸ਼ਟੀ ਆ ਹਰਿਆਲੀ ਆ ਇਹ ਉਤਪਤੀ ਆ ਇਹ ਧਰਤੀ ਤੋਂ ਉੱਪਰ ਨੂੰ ਜੰਮ ਰਹੀ ਆ ਪੁੱਠੇ ਪਾਸੇ ਨੂੰ ਉਸ ਨੂੰ ਊ ਨੂੰ ਪੁੱਠਾ ਕਹਿੰਦੇ ਨੇ ਅਨ ਜਿਸ ਤਰ੍ਹਾਂ ਅਨ ਨੈਚੁਰਲ ਯੂ ਇਸੇ ਤਰ੍ਹਾਂ ਜਿਹੜਾ ਦਮ ਦਾ ਉਲਟ ਅੱਖਰ ਹੈ ਉਹ ਉੱਦਮ ਹੈ ਸੋ ਉੱਦਮ ਕਰਨਾ ਆ ਕਿਸ ਵਾਸਤੇ ਕਰਨਾ ਹੈ ਰੂਹਾਨੀਅਤ ਵਾਸਤੇ ਕਰਨਾ ਆ ਸਾਰੀ ਗੁਰਬਾਣੀ ਦੇ ਵਿੱਚ ਐਗਜ਼ਾਮਪਲਸ ਵੀ ਦਿੰਦੇ ਨੇ ਗੁਰੂ ਸਾਹਿਬ ਕਿ ਸਾਰਿਆਂ ਨਾਲ ਵੱਡੀ ਘੌਲ ਮਨੁੱਖ ਨੂੰ ਆਪਣੇ ਆਪ ਨਾਲ ਜੁੜਨ ਦੀ ਹੁੰਦੀ ਹੈ ਜਿਹੜਾ ਬੰਦਾ ਉੱਦਮ ਕਰਕੇ ਰੂਹਾਨੀਅਤ ਵੱਲ ਨੂੰ ਤੁਰਦਾ ਆ ਉਸ ਦਾ ਉੱਦਮ ਥਾਂ ਪਵੇ ਉਹ ਫਿਰ ਉਹਨੂੰ ਪਤਾ ਲੱਗ ਜਾਂਦਾ ਨੇਚਰ ਦਾ ਕੁਦਰਤ ਦਾ ਤੇ ਉਹ ਕੁਦਰਤ ਦੇ ਤੌਰ ਤੇ ਵੀ ਉਹ ਕਦੇ ਵੀ ਆਲਸੀ ਨਹੀਂ ਹੁੰਦਾ ਪਰ ਜਿਹੜੇ ਆਲਸੀ ਹੁੰਦੇ ਨੇ ਉਹ ਕੋਈ ਵੀ ਉੱਦਮ ਨਹੀਂ ਕਰਦੇ ਨਾ ਤਾਂ ਉਹ ਐਕਟਿਵਲੀ ਭਾਈਚਾਰੇ ਦੇ ਵਿੱਚ ਪਾਰਟੀਸਪੇਟ ਕਰਦੇ ਨੇ ਹਿੱਸਾ ਲੈਂਦੇ ਨੇ ਅਤੇ ਨਾ ਹੀ ਉਹ ਕੋਈ ਹੋਰ ਸਾਰਥਕ ਕੰਮ ਕਰਦੇ ਨੇ ਸੋ ਇਹ ਬੈਲੈਂਸ ਜਿਹੜਾ ਆ ਕਿ ਬਹੁਤਾ ਜ਼ਿਆਦਾ ਉੱਦਮ ਜਿਹੜਾ ਆ ਕੰਮਾਂ ਕਾਰਾਂ ਦੇ ਵਿੱਚ ਅਸੀਂ ਫਸੇ ਹੋਏ ਹਾਂ ਪੈਸਾ ਕਮਾਈ ਜਾ ਰਹੇ ਉਹਨੂੰ ਉੱਦਮ ਨਹੀਂ ਕਿਹਾ ਜਾਂਦਾ ਉੱਦਮ ਉਹ ਹੁੰਦਾ ਆ ਜਿਹੜਾ ਤੁਸੀਂ ਆਪਣੀ ਦੇਹ ਨੂੰ ਪਾਲਣ ਲਈ ਕਮਿਊਨਿਟੀ ਨੂੰ ਵਧੀਆ ਬਣਾਉਣ ਦੇ ਲਈ ਕੰਮ ਵੀ ਕਰਦੇ ਹੋ ਉਹ ਵੀ ਉਹ ਉੱਦਮ ਹੈ ਨਾਲ ਦੀ ਨਾਲ ਰੂਹਾਨੀਅਤ ਵੀ ਨਾਲ ਹੋਣੀ ਚਾਹੀਦੀ ਆ ਉਸ ਨੂੰ ਉੱਦਮ ਕਿਹਾ ਜਾਂਦਾ ਹੈ ਇਹ ਸੀ ਜੀ ਅੱਜ ਦਾ ਵਿਚਾਰ ਉਮੀਦ ਹੈ ਤੁਹਾਨੂੰ ਪਸੰਦ ਆਇਆ ਹੋਵੇਗਾ ਔਰ ਇਸ ਤੋਂ ਬਾਅਦ ਆਪਾਂ ਇੱਕ ਗੀਤ ਸੁਣਨਾ ਬਹੁਤ ਸਾਰੇ ਸਰੋਤੇ ਅੱਜ ਸਾਡੇ ਨਾਲ ਸਵੇਰ ਦੇ ਜੁੜੇ ਹੋਏ ਨੇ ਉਹਨਾਂ ਦਾ ਸਵਾਗਤ ਹੈ ਜੀ ਆਇਆਂ ਨੂੰ ਔਰ ਹਰਜੀਤ ਹਰਮਨ ਦਾ ਇੱਕ ਬਹੁਤ ਹੀ ਖੂਬਸੂਰਤ ਗੀਤ ਆਇਆ ਹੈ ਆਓ ਇਸ ਗੀਤ ਦਾ ਆਨੰਦ ਮਾਣਦੇ ਹਾਂ ਅੱਜ ਸਵੇਰ ਦਾ ਪਹਿਲਾ ਗੀਤ ਲੈ ਕੇ ਹਾਜ਼ਰ ਹਾਂ ਜੀ
ਨੈਣਾਂ ਨੂੰ ਉਡੀਕ ਸੱਜਣਾ ਦੇ ਮੇਲ ਦੀ ਦਿਲਾਂ ਨੂੰ ਤਾਂਗ ਇਸ਼ਕੇ ਦੇ ਖੇਲ ਦੀ ਉਸ ਸੱਚੇ ਰੱਬ ਮੇਲ ਕਰਾਏ ਜੇ ਮਿਲਾਂਗੇ ਜ਼ਰੂਰ ਮਿਲਾਂਗੇ ਜ਼ਰੂਰ ਰੱਬ ਨੇ ਮਿਲਾਏ ਜੇ ਮਿਲਾਂਗੇ ਜ਼ਰੂਰ ਮਿਲਾਂਗੇ ਜ਼ਰੂਰ ਰੱਬ ਨੇ ਮਿਲਾਏ ਜੇ ਮਿਲਾਂਗੇ ਜ਼ਰੂਰ ਮਿਲਾਂਗੇ ਜ਼ਰੂਰ ਹੋ ਜੇ ਐਸੀ ਬਰਸਾਤ ਬਈ ਦਿਲ ਵੀ ਹਸੀਨ ਪਿਆਰੀ ਹੋ ਜੇ ਰਾਤ ਬਈ ਦਿਲ ਵੀ ਹਸੀਨ ਪਿਆਰੀ ਹੋ ਜੇ ਰਾਤ ਬਈ ਕੜੀ ਉਸ ਲੱਖਣੀ ਜੀ ਕਦੇ ਆਏ ਜੇ ਮਿਲਾਂਗੇ ਜ਼ਰੂਰ ਮਿਲਾਂਗੇ ਜ਼ਰੂਰ ਰੱਬ ਨੇ ਮਿਲਾਏ ਰੱਬ ਨੂੰ ਹੀ ਪਤਾ ਦਿਨ ਤੇ ਤਰੀਕ
ਮਿਲਾਂਗੇ ਜ਼ਰੂਰ। ਹਰਜੀਤ ਹਰਮਨ ਦਾ ਇਹ ਗੀਤ ਸ਼ਰਧਾਂਜਲੀ ਸੀ ਪ੍ਰਗਟ ਦੇ ਲਈ, ਜੋ ਕਿ ਪਿਛਲੇ ਸਾਲ ਅਕਾਲ ਚਲਾਣਾ ਕਰ ਗਏ ਅਤੇ ਬਹੁਤ ਸੋਹਣੇ ਗੀਤ ਲਿਖਦੇ ਹੁੰਦੇ ਸੀ। ਬਹੁਤ ਸਾਫ਼ ਸੁਥਰੀ ਉਹਨਾਂ ਨੇ ਕਲਮ ਦਿੱਤੀ ਹੈ ਪੰਜਾਬੀ ਸਾਹਿਤ ਨੂੰ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਸੱਜਣ ਮਿੱਤਰ ਜੁੜ ਰਹੇ ਨੇ, ਪਰ ਪਹਿਲਾਂ ਆਪਾਂ ਮੌਸਮ ਦੀ ਜਾਣਕਾਰੀ ਲਈਏ, ਸਾਡੇ ਆਸ ਪਾਸ ਕੀ ਹੋ ਰਿਹਾ। ਕੇਨਸ ਦੇ ਵਿਚ ਅੱਜ ਦਿਨ ਸਾਫ਼ ਰਹੇਗਾ, 32 ਡਿਗਰੀ ਤਾਪਮਾਨ ਦਸਿਆ ਜਾ ਰਿਹਾ ਹੈ। ਬ੍ਰਿਸਬਨ ਦੇ ਵਿਚ 25 ਡਿਗਰੀ, ਹਲਕੇ ਬੱਦਲ ਔਰ ਮੀਂਹ ਦਸਿਆ ਜਾ ਰਿਹਾ ਹੈ। ਕੌਫ ਸਾਰਬਰ ਦੇ ਵਿਚ ਗਰਮੀਆਂ ਦੇ ਵਿਚ ਠੰਡ ਹੋਈ ਪਈ ਆ, 19 ਡਿਗਰੀ ਤਾਪਮਾਨ ਹੈ ਜੀ। ਔਰ ਸਿਡਨੀ ਦੇ ਵਿਚ ਵੀ ਇਸੇ ਤਰ੍ਹਾਂ 20 ਡਿਗਰੀ, ਹਲਕੇ ਬੱਦਲ ਹੋਣਗੇ। ਕੈਨਬਰਾ ਦੇ ਵਿਚ ਵੀ ਹਲਕੇ ਬੱਦਲ, 20 ਡਿਗਰੀ ਠੰਡਾ। ਮੈਲਬਨ ਦੇ ਵਿਚ 22 ਡਿਗਰੀ, ਸ਼ਾਵਰ ਹਲਕੇ ਦੱਸੇ ਜਾ ਰਹੇ ਨੇ। ਐਡਲੇਡ ਦੇ ਵਿਚ ਉਥੇ 24 ਡਿਗਰੀ, ਪਰਥ ਦੇ ਵਿਚ 21 ਡਿਗਰੀ ਦਿਨ ਸਾਫ਼ ਰਹੇਗਾ। ਡਾਰਵਿਨ ਦੇ ਵਿਚ 34 ਡਿਗਰੀ, ਦਿਨ ਸੁੱਕਾ ਹੀ ਰਹੇਗਾ ਅੱਜ। ਔਰ ਐਲਿਸ ਸਪ੍ਰਿੰਗ ਦੇ ਵਿਚ 39 ਡਿਗਰੀ ਵੱਧ ਤੋਂ ਵੱਧ ਤਾਪਮਾਨ ਪਹੁੰਚੇਗਾ, ਹਲਕੇ ਬੱਦਲ ਹੋ ਸਕਦੇ ਨੇ। ਇਹ ਸੀ ਮੌਸਮ ਦੀ ਜਾਣਕਾਰੀ ਆਸਟ੍ਰੇਲੀਆ ਦੀ। ਔਰ ਉਸ ਤੋਂ ਬਾਅਦ ਚੱਲਦੇ ਹਾਂ ਜੀ ਪੰਜਾਬ। ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿਚ 21 ਡਿਗਰੀ ਤਾਪਮਾਨ ਹੈ ਔਰ ਦਿਨਾਂ ਨੂੰ ਅੱਜ 33 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ ਜੀ। ਸੋ ਸਾਰੇ ਸਰੋਤਿਆਂ ਦਾ ਜੀਆਂ ਨੂੰ ਅੱਜ ਦੇ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿਚ ਦਲਜੀਤ ਸਿੰਘ ਭਾਜੀ ਨੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾਈ ਸੀ। ਜਗਤਾਰ ਜੌਲ ਬਾਈ ਜੀ ਆ ਗਏ ਨੇ ਮਨੀਲਾ ਤੋਂ, ਕੀ ਹਾਲ ਚਾਲ ਹੈ ਜੀ? ਫਿਲੀਪੀਨਸ ਦਾ ਠੀਕ ਠਾਕ ਹੈ, ਵਧੀਆ ਜੀ। ਜੱਗਾ ਸੈਦੋ ਕੇ ਮੈਲਬਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਤੁਹਾਡੀ ਕਿਤਾਬ ਪੋਸਟ ਹੋ ਚੁੱਕੀ ਹੈ ਜੀ। ਸਾਰੇ ਸੱਜਣ ਜਿਨ੍ਹਾਂ ਨੇ ਮਤਲਬ ਕਿਤਾਬ ਪਰਸੋਂ ਤੱਕ ਕੀਤੀ ਸੀ ਆਰਡਰ, ਉਹਨਾਂ ਦੀ ਪੋਸਟ ਹੋ ਚੁੱਕੀ ਕਿਤਾਬ। ਸੋ ਤੁਹਾਨੂੰ ਬੁੱਧਵਾਰ ਤੱਕ ਕਿਤਾਬ ਮਿਲ ਜਾਏਗੀ, ਬੁੱਧਵਾਰ ਵੀਰਵਾਰ ਤੱਕ। ਗੁਰਮੀਤ ਸਿੰਘ ਬਦਨੀ ਕਲਾਂ ਵਾਲੇ ਜੀ ਹਾਂਗਕਾਂਗ ਤੋਂ ਸਾਡੇ ਨਾਲ ਜੁੜੇ ਨੇ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸੁਣ ਰਹੇ ਹਾਂ ਜੀ ਹਰਮਨ ਨੂੰ। ਠੀਕ ਹੈ ਜੀ, ਗੁਰਫਤਿਹ ਪੂਰੀ ਟੀਮ ਨੂੰ ਸ਼ੁਕਰੀਆ। ਜੀ ਐਸ ਚਾਲ ਵੀ ਜੁੜੇ ਨੇ ਕੁਛ ਖ਼ਬਰਾਂ ਦੇ ਨਾਲ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ। ਤੇ ਸੁਖਵਿੰਦਰ ਸੌਂਦ ਭਾਜੀ ਈਮੇਲ ਦੇ ਜ਼ਰੀਏ ਸਾਡੇ ਨਾਲ ਸਾਂਝ ਪਾ ਰਹੇ ਨੇ, ਫਤਿਹ ਬੁਲਾ ਰਹੇ ਨੇ, ਕੀ ਹਾਲ ਚਾਲ ਹੈ ਭਾਜੀ? ਠੀਕ ਠਾਕ ਹੋ? ਹਰਜਿੰਦਰ ਸਿੰਘ ਘੁੰਮਣ ਬਾਈ ਜੀ ਜੁੜੇ ਨੇ ਸਾਡੇ ਨਾਲ ਬਸੀ ਪਠਾਣਾ ਤੋਂ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਕਹਿੰਦੇ ਨੇ ਕਿ ਸਿੱਧੂ ਬਾਈ ਜੀ ਭਲਾਈ ਮੰਗਣੀ ਚਾਹੀਦੀ ਹੈ ਤੇ ਭਲਾਈ ਕਰਨੀ ਚਾਹੀਦੀ ਹੈ, ਤੇ ਅਸੀਂ ਤਾਂ ਪਾਣੀ ਤੇ ਵਾਤਾਵਰਨ ਨੂੰ ਗੰਧਲਾ ਕਰ ਦਿੱਤਾ, ਗੁਰਬਾਣੀ ਤਾਂ ਸਾਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸਿੱਖਿਆ ਦਿੰਦੀ ਹੈ। ਬਿਲਕੁਲ ਸਹੀ ਜੀ, ਤੁਹਾਡੀ ਗੱਲ ਸਹੀ ਹੈ। ਸੱਤੀ ਸੱਲਨ ਵੀ ਜੁੜੇ ਨੇ ਗੁਲਗੁਲਗੇ ਤੋਂ ਹੀ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ। ਪ੍ਰਗਟ ਚਾਂਗਲੀ ਵੀ ਆ ਗਏ ਨੇ ਪ੍ਰੋਗਰਾਮ ਦੇ ਵਿਚ। ਤੁਹਾਡੀ ਕਿਤਾਬ ਬਾਈ ਜੀ ਕੱਲ ਨੂੰ ਪੋਸਟ ਹੋਏਗੀ, ਮੰਡੇ ਨੂੰ ਤਿਆਰੀ ਕਰਕੇ ਰੱਖੀ ਹੋਈ ਆ। ਸੋ ਹੋਰ ਵੀ ਸੱਜਣ ਮਿੱਤਰ ਜਿਹੜੇ ਕਿਤਾਬ ਚਾਹੁੰਦੇ ਨੇ ਅੱਜ, ਪਲੀਜ਼ ਉਹ ਦੱਸ ਸਕਦੇ ਨੇ, ਭਰ ਸਕਦੇ ਨੇ ਫਾਰਮ, ਤੇ ਮੈਂ ਕੱਲ ਨੂੰ ਪੋਸਟ ਜ਼ਰੂਰ ਕਰਾਂਗਾ। ਸੋ ਤਕਰੀਬਨ ਮੈਂ 25-30 ਕਿਤਾਬਾਂ ਹਰ ਰੋਜ਼ ਪੋਸਟ ਕਰ ਰਿਹਾ, ਜਿਹੜਾ ਕਿ ਤੁਹਾਨੂੰ ਪਤਾ ਕਿ ਟਾਈਮ ਤਾਂ ਲੱਗਦਾ ਪਰ ਬੜਾ ਚੰਗਾ ਵੀ ਲੱਗਦਾ, ਸੋਹਣਾ ਲੱਗਦਾ। ਲਖਵਿੰਦਰ ਵੀ ਸਾਡੇ, ਲਾਜਵਿੰਦਰ ਵੀ ਸਾਡੇ ਨਾਲ ਜੁੜ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਰਬੱਤ ਦਾ ਭਲਾ ਮੰਗ ਰਹੇ ਨੇ। ਤੇ ਸਾਡੇ ਨਾਲ ਸਰ ਮੁਹੱਬਤ ਵੀ ਪ੍ਰੋਗਰਾਮ ਚ ਆ ਗਏ ਨੇ। ਤੇ ਜੀ ਕਹਿੰਦੇ ਨੇ ਕਿ ਅੱਜ ਮੇਰੇ ਫਾਦਰ ਸਾਹਿਬ ਦੀ ਬਰਸੀ ਆ, ਹੀ ਲਵਡ ਫਿਜ਼ੀਕਲ ਐਕਟੀਵਿਟੀ ਐਂਡ ਇਜ਼ ਟ੍ਰਿਬਿਊਟ ਇਨ ਹਿਸ ਟ੍ਰਿਬਿਊਟ ਆਈ ਐਮ ਪਾਰਟੀਸਪੇਟਿੰਗ ਇਨ ਮੈਲਬਨ ਮੈਰਾਥੋਨ। ਕਿਆ ਬਾਤ ਹੈ ਜੀ, ਕੀ ਕਹੀਏ ਜੀ। ਉਹ ਸਿੱਖ ਖੇਡਾਂ ਦੇ ਆਏ ਸੀ, ਮਿਲੇ ਸੀ, ਮੇਰੇ ਕੋਲ ਬੈਠੇ ਸੀ, ਤੇ ਬਸ ਇੰਨੀ ਹੀ ਮਿਲਣੀ ਹੋ ਪਾਈ ਉਹਨਾਂ ਨਾਲ। ਬੇਵਕਤੇ ਚਲੇ ਗਏ, ਅਚਾਨਕ ਚਲੇ ਗਏ, ਪਰ ਉਹਨਾਂ ਦੀਆਂ ਯਾਦਾਂ ਸਾਡੇ ਨਾਲ ਆ ਜੀ, ਕੈਰੀ ਔਨ। ਤੇ ਕਿਉਂਕਿ ਉਹ ਆਪ ਟੀਚਰ ਰਹੇ ਨੇ, ਬੜੇ ਵਧੀਆ ਉਹਨਾਂ ਦੇ ਮੈਸੇਜ ਸੁਨੇਹੇ ਆਉਂਦੇ ਨੇ ਉਹਨਾਂ ਦੇ ਸਟੂਡੈਂਟਸ ਦੇ, ਅਸੀਂ ਵੀ ਪੜ੍ਹਦੇ ਹੁੰਦੇ ਹਾਂ। ਸੋ ਮੈਰਾਥੋਨ ਦੇ ਵਿਚ ਹਿੱਸਾ ਲੈ ਰਹੇ ਹੋ, ਕੋਈ ਨਾ ਕੋਈ ਤਾਂ ਚਾਨਣ ਮੁਨਾਰਾ ਬਣਦਾ ਹੈ ਜੀ। ਚੰਗਾ ਹੈ ਕਿ ਜਦੋਂ ਆਪਣੇ ਮਾਂ ਬਾਪ ਹੀ ਸਾਡੇ ਚਾਨਣ ਮੁਨਾਰੇ ਬਣ ਤਾਂ ਵਧੀਆ ਲੱਗਦਾ। ਤਾਂ ਪ੍ਰੋਗਰਾਮ ਅੱਗੇ ਵਧਾਉਂਦੇ ਹਾਂ, ਤੇ ਅੱਜ ਦਾ ਜਿਹੜਾ ਇੱਕ ਹੋਰ ਗੀਤ ਤੁਹਾਨੂੰ ਸੁਣਾਉਣਾ ਆ, ਉਹ ਪੁਰਾਣਾ ਗੀਤ ਹੈ ਜੀ, ਬਿੰਦਰ ਕੀਰ ਜੁਗਨੀ ਜੁਗਨੀ ਜਦੋਂ ਇਹ ਆਈ ਸੀ ਨਾ ਇਹ ਗੀਤ ਆਇਆ ਸੀ ਤਾਂ ਇਸਨੇ ਧੁੰਮਾਂ ਮਚਾ ਦਿੱਤੀਆਂ ਸੀ ਤੇ ਰਿਕਾਰਡ ਤੋੜ ਹੇਕ ਲਾਈ ਸੀ ਸੁਰਜੀਤ ਬਿੰਦਰ ਕੀਰ ਇਸ ਜੁਗਨੀ ਦੇ ਵਿੱਚ ਸ਼ਾਇਦ 52 ਜਾਂ 53 ਮਿੰਟ ਸੈਕਿੰਡ ਦੀ ਸੀਗੀ ਇਹ ਹੇਕ ਸੋ ਅੱਜ ਅਸੀਂ ਉਹੀ ਜੁਗਨੀ ਤੁਹਾਨੂੰ ਸੁਣਾਉਂਦੇ ਹਾਂ ਹੇਕ ਵੀ ਸੁਣਾਉਂਦੇ ਹਾਂ ਤੇ ਜੁਗਨੀ ਦੀ ਬੈਕਗਰਾਉਂਡ ਤੁਹਾਨੂੰ ਪਤਾ ਹੈ ਕਿ ਜੁਬਲੀ ਤੋਂ ਜੁਗਨੀ ਬਣਿਆ ਕਿ ਜਦੋਂ ਰਾਣੀ ਵਿਕਟੋਰੀਆ ਦੀ ਸ਼ਤਾਬਦੀ ਸੀ ਤਾਂ ਉਹ ਜਿਹੜੀ ਜੁਬਲੀ ਹੈ ਉਹ ਮਨਾਈ ਜਾ ਰਹੀ ਸੀ ਤਾਂ ਮਸ਼ਾਲ ਜਾਂਦੀ ਸੀ ਉਹ ਥਾਂ ਥਾਂ ਜਾਂਦੀ ਸੀ ਉਸ ਜੁਬਲੀ ਤੋਂ ਫਿਰ ਜੁਗਨੀ ਬਣੀ ਤੇ ਆਓ ਆਪਾਂ ਜੁਗਨੀ ਸੁਣਦੇ ਹਾਂ ਸੁਰਜੀਤ ਬਿੰਦਰ ਕੀਏ ਦੀ ਤੇ ਲੰਬੀ ਹੇਕ ਦਾ ਨਜ਼ਾਰਾ ਲਈਏ ਗੀਤ ਦੇ ਸ਼ੁਰੂਆਤ ਦੇ ਵਿੱਚ ਹੀ
ਆਖਣ ਆ ਜਾ ਜੁਗਨੀਏ ਰਲ ਕੇ ਪਿੰਗਾ ਪਾਈਏ ਰੱਖੀਏ ਜੀ ਅੱਜ ਕੱਲ ਬਿੰਦ ਰੱਖੀਏ ਦੀ ਛਾਈ ਉਹ ਵੀਰ ਮੇਰਾ ਜੁਗਨੀ ਵੀਰ ਮੇਰਾ ਉਹ ਜੁਗਨੀ ਗਾਉਂਦੀ ਹੈ ਉਹ ਸਭ ਦਾ ਦਿਲ ਭਰਮਾਉਂਦੀ ਹੈ ਉਹ ਸਭ ਦਾ ਦਿਲ ਭਰਮਾਉਂਦੀ ਹੈ
ਬੈਸਟ ਆਫ ਬਿੰਦ ਰੱਖੀਆ ਕਿਆ ਬਾਤ ਹੈ ਜੀ ਬਹੁਤ ਹੀ ਖੂਬਸੂਰਤ ਗੀਤ ਸੁਣਿਆ ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨਾਲ ਦੇਸ਼ ਵਿਦੇਸ਼ ਤੋਂ ਜੁੜ ਰਹੇ ਨੇ ਸਾਰਿਆਂ ਦਾ ਸਵਾਗਤ ਹੈ ਜੀ ਡਾਕਟਰ ਸੁਖਦੇਵ ਸਿੰਘ ਭਾਮ ਸਾਡੇ ਨਾਲ ਵਿਨੀਪੈਗ ਤੋਂ ਜੁੜੇ ਨੇ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਇੱਕ ਤਸਵੀਰ ਉਹਨਾਂ ਨੇ ਭੇਜੀ ਹੈ ਜਿਹੜੀ ਕਿ ਮੈਂ ਲਾਈਵ ਬਲੌਗ ਦੇ ਉੱਤੇ ਸਾਂਝੀ ਕਰ ਦਿੱਤੀ ਆਪ ਸਭ ਦੇ ਨਾਲ ਤੁਸੀਂ ਦੇਖ ਸਕਦੇ ਹੋ ਵਿਨੀਪੈਗ ਕੈਨੇਡਾ ਦੇ ਵਿੱਚ ਵੀਰਵਾਰ ਤੇ ਸ਼ੁੱਕਰਵਾਰ ਨੂੰ ਬਹੁਤ ਭਾਰੀ ਬਰਫ਼ਬਾਰੀ ਹੋਈ ਹੈ ਸਾਡੇ ਮੀਂਹ ਪੈਂਦਾ ਹੈ ਉੱਥੇ ਬਰਫ਼ ਪੈਂਦੀ ਹੈ ਤੇ ਤੁਸੀਂ ਇਸ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਕਿ ਬਰਫ਼ ਦੇ ਰੰਗ ਕਿਆ ਬਾਤ ਹੈ ਜੀ ਗ੍ਰੇ ਗ੍ਰੇ ਹੋਇਆ ਪਿਆ ਸਾਰਾ ਚਿੱਟਾ ਨਹੀਂ ਗ੍ਰੇ ਕਿਉਂਕਿ ਧੁੱਪ ਵੀ ਨਹੀਂ ਨਿਕਲਦੀ ਨਾ ਜਦੋਂ ਬਰਫ਼ ਦਾ ਤੂਫਾਨ ਆਉਂਦਾ ਹੈ ਸੋ ਇਹ ਤੁਸੀਂ ਫੋਟੋ ਤੁਸੀਂ ਲਾਈਵ ਬਲੌਗ ਤੇ ਦੇਖ ਸਕਦੇ ਹੋ ਜੀ ਸਵਾਗਤ ਹੈ ਜੀ ਸਾਰੇ ਸਰੋਤਿਆਂ ਜਿਹੜੇ ਜੁੜ ਰਹੇ ਨੇ ਸਾਡੇ ਨਾਲ ਤੇ ਲੱਕੀ ਖੱਟਲਾ ਜੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਲੱਕੀ ਜੀ ਕੀ ਹਾਲ ਚਾਲ ਹੈ ਠੀਕ ਠਾਕ ਹੈ ਔਰ ਘੁੰਮਣ ਸਾਹਿਬ ਕਹਿ ਰਹੇ ਨੇ ਕਿ ਇਹ ਦੁਨੀਆਂ ਮੰਡੀ ਪੈਸੇ ਦੀ ਅਸੀਂ ਦੇਖੀ ਠੋਕ ਵਜਾ ਕੇ ਬਿਨਾਂ ਪੈਸੇ ਦੇ ਭੈਣ ਨਹੀਂ ਬਣਦੀ ਲੜ ਲੜ ਪੈਂਦੇ ਭਾਈ ਬਿਨ ਪੈਸਾ ਸੱਸ ਆਖਦੀ ਤੂੰ ਕਿਸਦਾ ਹੈ ਜਵਾਈ ਠੀਕ ਹੈ ਜੀ ਕੁੰਮਨ ਸਾਹਿਬ ਇੱਕ ਬੇਨਤੀ ਕਰਾਂ ਕਿ ਬਹੁਤ ਵਧੀਆ ਤੁਸੀਂ ਸਾਡੇ ਨਾਲ ਜੁੜਦੇ ਹੋ ਤੇ ਥੋੜਾ ਜਿਹਾ ਇਹਨੂੰ ਤਰਤੀਬ ਚ ਜੇ ਕਰਦੇ ਹੋ ਤਾਂ ਫਿਰ ਕਵਿਤਾ ਦਾ ਪਤਾ ਲੱਗ ਜਾਂਦਾ ਕਿੱਥੋਂ ਸ਼ੁਰੂ ਹੁੰਦੀ ਤੇ ਕਿੱਥੋਂ ਬੰਦ ਹੁੰਦੀ ਏਦਾਂ ਲੱਗਦਾ ਕਿ ਵਾਰਤਕ ਲਿਖਿਆ ਹੋਇਆ ਸੋ ਥੋੜਾ ਜਿਹਾ ਸਾਡੇ ਲਈ ਸੌਖਾ ਹੋ ਜਾਂਦਾ ਜਦੋਂ ਤੁਸੀਂ ਟਾਈਪ ਕਰਦੇ ਹੋ ਮੈਸੇਜ ਨਾ ਟਾਈਪ ਕਰਕੇ ਮਤਲਬ ਐਂਟਰ ਕਰਕੇ ਲਾਈਨ ਵੱਖਰੀ ਬਣਾ ਕੇ ਭੇਜਦਿਆ ਕਰੋ ਤਾਂ ਪੜ੍ਹਨ ਨੂੰ ਬੜਾ ਸੌਖਾ ਹੋ ਜਾਂਦਾ ਹੈ ਹਰਦੀਪ ਸਿੰਘ ਸਾਡੇ ਨਾਲ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਿਤਾਬ ਬਾਰੇ ਪੁੱਛ ਰਹੇ ਨੇ ਮੈਂ ਤੁਹਾਨੂੰ ਲਿੰਕ ਭੇਜ ਦਿੱਤਾ ਜੀ ਤੁਸੀਂ ਉੱਥੋਂ ਕਿਤਾਬ ਆਰਡਰ ਕਰ ਸਕਦੇ ਹੋ ਔਰ ਸਾਡੇ ਨਾਲ ਬਹੁਤ ਸਾਰੀਆਂ ਖਬਰਾਂ ਅੱਜ ਸਾਂਝੀਆਂ ਕਰ ਰਹੇ ਨੇ ਜੀ ਐਸ ਚਾਲ ਹੋਣੀ ਤੇ ਉਹਨਾਂ ਦੇ ਵਿੱਚ ਜਿਹੜੀ ਮੁੱਖ ਖਬਰ ਹੈ ਜਿਸ ਤੇ ਆਪਾਂ ਚਿੰਤਨ ਕਰਨਾ ਹੈ ਗੱਲ ਕਰਨੀ ਹੈ ਉਹ ਹੈ ਜੀ ਡੇਰਾ ਬਿਆਸ ਤੇ ਡੇਰਾ ਬਿਆਸ ਦੇ ਭਾਣਜਿਆਂ ਦੀ ਜਿਹੜੀ ਗਾਥਾ ਆ ਉਹਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਉਹਨਾਂ ਦੇ ਉੱਤੇ ਮੇਰਾ ਖਿਆਲ 6,000 ਕਰੋੜ ਦੇ ਹੁਣ ਮੈਨੂੰ ਐਗਜ਼ੈਕਟ ਅਮਾਊਂਟ ਹਜੇ ਨਹੀਂ ਪਤਾ 6,000 ਕਰੋੜ ਦੇ ਘਪਲੇ ਦਾ ਦੋਸ਼ ਹੈ ਇੱਕ ਜਪਾਨੀ ਕੰਪਨੀ ਵੱਲੋਂ ਲਾਇਆ ਗਿਆ ਜਿਹੜਾ ਕਿ ਉਹ ਕੇਸ ਜਿੱਤ ਗਏ ਨੇ ਤੇ ਹੁਣ ਤਕਰੀਬਨ 1 ਮਹੀਨਾ ਦਿੱਤਾ ਗਿਆ ਉਹਨਾਂ ਨੂੰ ਪੈਸੇ ਵਾਪਸ ਕਰਨ ਦਾ ਇਹ ਸਾਰੀਆਂ ਗੱਲਾਂ ਆਪਾਂ ਕਰਾਂਗੇ ਅੱਜ ਪ੍ਰੋਗਰਾਮ ਦੇ ਵਿੱਚ ਦੱਸਾਂਗੇ ਔਰ ਸਤਿਕਾਰਯੋਗ ਅਜਮੇਰ ਸਿੰਘ ਹੁਣੀ ਵੀ ਸੁਣ ਰਹੇ ਨੇ ਪ੍ਰੋਗਰਾਮ ਕਿ ਚੀਜ਼ ਕਿੱਥੋਂ ਦੀ ਕਿੱਥੇ ਪਹੁੰਚ ਜਾਂਦੀ ਆ ਕਿੱਥੋਂ ਸ਼ੁਰੂ ਹੋਈ ਸੀ ਤੇ ਐਂਡ ਅਪ ਕਿੱਥੇ ਹੁੰਦੀ ਆ ਕਿਸ ਕਾਰਨ ਸੀਸ ਨਵਾਏ ਕਿਆ ਥੀ ਹੈ ਜਾਂ ਮੁੰਡੋ ਕੁੱਥਾ ਜਾਏ ਜਦੋਂ ਮੁੰਡ ਤੋਂ ਹੀ ਪਾਸਾ ਪਲਟ ਲਿਆ ਮੁੰਡ ਨੂੰ ਹੀ ਛੱਡ ਦਿੱਤਾ ਤਾਂ ਫਿਰ ਏਦਾਂ ਹੀ ਆ। ਮੁੰਡੋ ਕੁੱਤੀ ਡੂਮਣੀ ਫਿਰਦੀ ਊਣ ਢੂਣ। ਤੇ ਇਹ ਮਾਇਆ ਦੇ ਚੱਕਰਾਂ ਦੇ ਵਿੱਚ ਜਦੋਂ ਪੈ ਜਾਂਦੇ ਆ ਲਿਖ ਲਿਖ ਵਿੱਚ ਨਾਉ ਤੇ ਮਾਇਆ ਇਕੱਠੀ ਕੀਤੀ ਹੋਈ ਆ ਨਾਮ ਦੇ ਨਾਂ ਤੇ, ਤਾਂ ਫਿਰ ਉਸਨੇ ਮਾਇਆ ਨੇ ਉਸ ਤਰ੍ਹਾਂ ਦਾ ਹੀ ਰੰਗ ਦਿਖਾਉਣਾ ਜਿਹੜਾ ਕਿ ਦਿਖਾ ਵੀ ਰਹੀ ਆ। ਹਾਂਜੀ 3500 ਕਰੋੜ ਆ ਚਾਲ ਸਾਹਿਬ ਕਹਿ ਰਹੇ ਨੇ ਭਾਈ ਸਾਹਿਬ, ਅਸੀਂ ਤਾਂ ਹਜੇ ਕਰੋੜਪਤੀ ਬਣਨ ਦੀ ਸੋਚ ਰਹੇ ਹਾਂ, ਇਹ 3500 ਕਰੋੜ ਇੱਧਰ ਉੱਧਰ ਕਰਕੇ ਜੇਲਾਂ ਵੀ ਕੱਟ ਰਹੇ ਨੇ, ਅਸੀਂ ਤਾਂ ਬਹੁਤ ਪਿੱਛੇ ਹਾਂ। ਕੋਈ ਗੱਲ ਨਹੀਂ, ਇੱਥੇ ਆਪਾਂ ਗੱਲਬਾਤ ਕਰਾਂਗੇ। ਤੇ ਮਨਿੰਦਰ ਸਿੰਘ ਹੁਣੀ ਵੀ ਸਾਡੇ ਨਾਲ ਜੁੜੇ ਨੇ ਤੇ ਉਹਨਾਂ ਨੇ ਵੀ ਟ੍ਰੀ ਪਲਾਂਟਿੰਗ ਦਾ ਸੁਨੇਹਾ ਸਾਡੇ ਤੱਕ ਸਾਂਝਾ ਕੀਤਾ, ਜਿਹੜਾ ਮੈਂ ਕੱਲ ਵੀ ਸ਼ੇਅਰ ਕੀਤਾ ਸੀ ਆਪਣੇ ਲਾਈਵ ਬਲੌਗ ਦੇ ਉੱਤੇ ਕਿ 20 ਅਕਤੂਬਰ ਨੂੰ ਅਗਲੇ ਹਫ਼ਤੇ ਈਗਲ ਬੇ ਵੈਟਲੈਂਡਸ ਦੇ ਵਿੱਚ ਬ੍ਰਿਸਬਨ ਦੇ ਵਿੱਚ ਹੈ ਜੀ, ਤੇ ਇਹ ਦਰਖਤ ਲਗਾਏ ਜਾ ਰਹੇ ਨੇ 1313। ਸੋ ਇੱਥੇ ਗੱਤਕਾ ਵੀ ਹੋਏਗਾ, ਬੱਚਿਆਂ ਲਈ ਫੇਸ ਪੇਂਟਿੰਗ ਹੋਏਗਾ, ਆਰਟ ਕਰਾਫਟ ਵੀ ਹੋਏਗਾ, ਦਰਖਤ ਵੀ ਲਗਾਏ ਜਾਣਗੇ। ਸੋ ਸਾਰੇ ਸੱਜਣਾ ਮਿੱਤਰਾਂ ਨੂੰ ਬੇਨਤੀ ਹੈ ਬ੍ਰਿਸਬਨ ਵਾਸੀਆਂ ਨੂੰ ਕਿ ਇੱਥੇ ਪਹੁੰਚਣ ਹੁੰਮ ਮਾ ਕੇ। ਤੇ ਇੱਧਰ ਗੁਰੂ ਕਾ ਬਾਗ ਲੱਗ ਰਿਹਾ ਕੈਨਬਰਾ ਦੇ ਵਿੱਚ, ਇਸ ਦੇ ਬਾਰੇ ਕੱਲ੍ਹ ਆਪਾਂ ਗੱਲਬਾਤ ਕੀਤੀ ਸੀ, ਜਾਣਕਾਰੀਆਂ ਤੁਹਾਨੂੰ ਦਵਾਈਆਂ ਸੀਗੀਆਂ। ਤੇ ਉੱਥੇ ਵੀ ਕੈਨਬਰਾ ਵਾਸੀ ਜਿਹੜੇ ਆਲੇ ਦੁਆਲੇ 100 ਕਿਲੋਮੀਟਰ ਰਹਿ ਰਹੇ ਨੇ ਉਹ ਵੀ ਜ਼ਰੂਰ ਪਹੁੰਚ ਕੇ ਦਰਖਤ ਲਾਉਣ, ਉੱਥੇ ਆਪਣੇ ਨਾਂ ਦਾ ਲਾਉਣ, ਸਪੋਂਸਰ ਵੀ ਕਰਨ, ਇੱਕ ਯਾਦਗਾਰ ਬਣੇਗੀ। ਤੇ ਇੱਥੋਂ ਤੱਕ ਕਿ ਉਹ ਸਿਡਨੀ ਤੋਂ ਵੀ ਜਾ ਸਕਦਾ ਤਾਂ ਜ਼ਰੂਰ ਉੱਥੋਂ ਜਾ ਕੇ ਉਸ ਦੇ ਵਿੱਚ ਹਿੱਸਾ ਲੈਣ, ਇਹ ਇਤਿਹਾਸਕ ਪਲ ਹੁੰਦੇ ਨੇ, ਇਹਨਾਂ ਦੇ ਵਿੱਚ ਹਿੱਸਾ ਲੈਣਾ ਬਣਦਾ ਹੈ। ਤੇ ਆਪਣੀ ਜਿਹੜੀ ਕੌਮ ਹੈ ਉਹ ਤਾਂ ਬਣੀ ਹੀ ਨੇਚਰ ਦੇ ਉੱਤੇ ਹੈ, ਨੇਚਰ 'ਤੇ ਆਧਾਰਿਤ ਹੈ ਸਾਰਾ ਕੁਛ। ਤੁਸੀਂ ਗੁਰਬਾਣੀ ਪੜੋਂਗੇ ਤਾਂ ਪਵਨ ਦੀ ਗੱਲ ਆਉਂਦੀ ਹੈ, ਪਾਣੀ ਦੀ ਗੱਲ ਆਉਂਦੀ ਹੈ, ਅਗਨੀ ਦੀ ਗੱਲ ਆਉਂਦੀ ਹੈ, ਧਰਤੀ ਮਾਤਾ ਦੀ ਗੱਲ ਆਉਂਦੀ ਹੈ। ਸੋ ਬਹੁਤ ਕੁਛ ਜਿਹੜਾ ਨੇਚਰ ਦੇ ਨਾਲ ਹੈ, ਬਣਾਂ ਦੇ ਨਾਲ ਕਨੈਕਟਡ ਹੈ, ਹਰਿਆਲੀ ਦੇ ਨਾਲ ਕਨੈਕਟਡ ਹੈ। ਇੱਥੋਂ ਤੱਕ ਕਿ ਸਾਡਾ ਜਿਹੜਾ ਅਕਾਲ ਪੁਰਖ ਹੈ ਉਸ ਨੂੰ ਹਰੀ ਵੀ ਕਹਿੰਦੇ ਹਾਂ, ਹਰਿਆ ਭਰਿਆ ਹੈ ਉਹ ਹਮੇਸ਼ਾ ਖੁਸ਼ੀ ਦਿੰਦਾ ਹੈ, ਚੰਗਿਆਈਆਂ ਸਾਨੂੰ ਦਿੰਦਾ ਹੈ। ਸੋ ਇਹਦੇ ਨਾਲ ਆਪਾਂ ਜੁੜੀਏ। ਤੇ ਮਨਿੰਦਰ ਸਿੰਘ, ਹਾਂਜੀ ਕੋਈ ਬਾਤ ਨਹੀਂ ਜੀ, ਆਪਾਂ ਇਹ ਫੇਸਬੁੱਕ ਤੇ ਵੀ ਸ਼ੇਅਰ ਕਰਾਂਗੇ, ਜ਼ਰੂਰ ਕਰਾਂਗੇ ਬਸ ਪ੍ਰੋਗਰਾਮ ਤੋਂ ਬਾਅਦ। ਤੇ ਜਗਤਾਰ ਗਿੱਲ ਭਾਜੀ ਢੁੱਡੀਗੀ ਤੋਂ ਸਾਡੇ ਨਾਲ ਜੁੜੇ ਨੇ ਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੇ ਇੱਕ ਸੁਨੇਹਾ ਭੇਜ ਰਹੇ ਨੇ ਜਿਹੜਾ ਕਿ ਲੋਡ ਹੋ ਰਿਹਾ, ਮੈਂ ਥੋੜੀ ਦੇਰ ਬਾਅਦ ਤੁਹਾਡੇ ਨਾਲ ਸਾਂਝਾ ਕਰਾਂਗਾ। ਤੇ ਇੱਕ ਗੀਤ ਹੁਣ ਤੁਹਾਨੂੰ ਹੋਰ ਸੁਣਾਉਣਾ, ਮੈਂ ਕੋਸ਼ਿਸ਼ ਕਰ ਰਿਹਾ। ਮਿੰਟੂ ਭਾਜੀ ਮੈਨੂੰ ਲੱਗਦਾ ਹਜੇ ਜਹਾਜ਼ ਦੇ ਵਿੱਚ ਹੀ ਬੈਠੇ ਨੇ, ਕਿਉਂਕਿ ਉਹਨਾਂ ਨੇ ਮੇਰੀ ਫੋਟੋ ਦੀ ਤਸਵੀਰ ਪਾਈ ਸੀਗੀ, ਉਹਨਾਂ ਨੂੰ ਮਿਲੀ ਹੈ ਤੇ ਮੈਨੂੰ ਲੱਗਦਾ ਉਹ ਜਹਾਜ਼ ਦੇ ਵਿੱਚ ਪੜਦੇ ਜਾ ਰਹੇ ਨੇ। ਖੈਰ ਉਹਨਾਂ ਨੂੰ ਪੜ੍ਹਨ ਦੀ ਲੋੜ ਪੈਣੀ ਹੈ, ਕਿਉਂਕਿ ਕਿਤਾਬ ਤਾਂ ਉਹਨਾਂ ਦੇ ਦੇਖ ਰੇਖ ਦੇ ਵਿੱਚ ਹੀ ਅਸੀਂ ਇੱਕ ਦੂਜੇ ਨਾਲ ਵਿਚਾਰ ਵਿਮਰਸ਼ ਕਰਕੇ ਹੀ ਲਿਖੀ ਹੈ, ਪਰ ਜਿਹੜੀ ਉਹਦੀ ਸੈਟਿੰਗ ਹੈ, ਸਾਰੀ ਉਹਦੀ ਗ੍ਰਾਫਿਕਸ ਹੈ, ਉਹ ਸ਼ਾਇਦ ਉਹ ਪਹਿਲੀ ਵਾਰੀ ਐਂਡ ਪ੍ਰੋਡਕਟ ਦੇਖ ਰਹੇ ਨੇ ਤਾਂ ਸ਼ਾਇਦ ਉਹਨਾਂ ਨੂੰ ਚੰਗਾ ਵੀ ਲੱਗ ਰਿਹਾ ਹੋਵੇਗਾ। ਇੰਡੀਆ ਦੇ ਵਿੱਚ ਵੀ ਕੁਛ ਸੱਜਣਾਂ ਨੂੰ ਜਿਹੜੇ ਕਿ ਵਧੀਆ ਪਾਠਕ ਨੇ, ਆਲੋਚਕ ਨੇ, ਉਹਨਾਂ ਨੂੰ ਕਿਤਾਬਾਂ ਭੇਜੀਆਂ ਨੇ। ਪਰਮਿੰਦਰ ਸੋਢੀ ਭਾਜੀ ਹੁਣਾਂ ਨੂੰ ਜਾਪਾਨ ਨੂੰ ਵੀ ਭੇਜੀ ਹੈ ਕਿਤਾਬ, ਪਾਤਰ ਸਾਹਿਬ ਨੂੰ ਵੀ ਭੇਜੀ ਹੈ। ਸੋ ਉਹਨਾਂ ਦੇ ਸੁਨੇਹੇ ਵੀ ਆ ਗਏ ਨੇ ਕਿ ਕਿਤਾਬ ਉਹਨਾਂ ਨੂੰ ਮਿਲ ਗਈ ਹੈ ਤੇ ਕਿਤਾਬ ਪੜ੍ਹ ਕੇ ਉਹ ਆਪਣੀ ਪ੍ਰਤੀਕਿਰਿਆ ਤੇ ਰਿਵਿਊ ਭੇਜਣਗੇ। ਹੋ ਇਸ ਤਰ੍ਹਾਂ ਰਿਹਾ ਕਿ ਕਿਤਾਬ ਜਿਹੜੀ ਹੈ ਜਿਹਨਾਂ ਨੂੰ ਮਿਲ ਰਹੀ ਹੈ ਤੇ ਉਹ ਸੋਚਦੇ ਇੱਦਾਂ ਨੇ ਕਿ 220 ਪੰਨੇ ਆਪਾਂ ਇੱਕ ਦੋ ਦਿਨਾਂ ਦੇ ਵਿੱਚ ਪੜ੍ਹ ਮਾਰਨੀ ਹੈ ਕਿਤਾਬ, ਪਰ ਰਿਵਿਊ ਇਸ ਤਰ੍ਹਾਂ ਆ ਰਿਹਾ, ਕਹਿੰਦੇ ਬਾਈ ਜੀ ਨਹੀਂ ਇਸ ਤਰ੍ਹਾਂ ਨਹੀਂ ਹੋ ਰਿਹਾ, ਕਿਤਾਬ ਦਾ ਇੱਕ ਹੀ ਚੈਪਟਰ ਜਿਹੜਾ ਆ ਉਹੀ ਪੜ੍ਹ ਹੋ ਰਿਹਾ ਤੇ ਪੜ੍ਹ ਕੇ ਦੁਬਾਰਾ ਫੇਰ ਪੜ੍ਹਨ ਨੂੰ ਜੀ ਕਰਦਾ। ਤੇ ਚਲੋ ਇੱਦਾਂ ਕਿ ਅਸੀਂ ਰਲ ਮਿਲ ਕੇ ਕਿਤਾਬ ਲਿਖੀ ਆ, ਬਹੁਤ ਸਾਰੇ ਇਸ ਦੇ ਵਿੱਚ ਸੱਜਣ ਮਿੱਤਰ ਜਿਹੜੇ ਹਿੱਸਾ ਉਹਨਾਂ ਨੇ ਪਾਇਆ ਆ, ਰਿਸਰਚ ਕਰਵਾਈ ਆ, ਪੇਂਟਿੰਗਸ ਕੀਤੀਆਂ ਨੇ। ਤੇ ਤੁਹਾਨੂੰ ਇੱਕ ਮੈਂ ਗੀਤ ਸੁਣਾਉਣਾ, ਗੀਤ ਕਹਿੰਦੇ ਬੜਾ ਸੋਹਣਾ ਆ, ਮੈਂ ਵੀ ਹੁਣ ਪਹਿਲੀ ਵਾਰੀ ਸੁਣਨਾ ਤੇ ਆਓ ਗੀਤ ਸੁਣਦੇ ਹਾਂ ਤਰਸੇਮ ਜੱਸੜ ਦੀ ਆਵਾਜ਼ ਦੇ ਵਿੱਚ ਰੈਬਲ।
ਸਾਡੇ ਬਾਕੀ ਨੇ ਵੈਸਟਰਨ ਪੇਂਡੂ ਨਾ ਬਣੀ ਕਦੇ ਸਰਕਾਰਾਂ ਨਾ ਬਸ ਚੱਲਦੀ ਜ਼ਿੰਦਗੀ ਯਾਰਾਂ ਨਾ ਉਹ ਯਾਰੀ ਚ ਤਲਵਾਰਾਂ ਨਾ ਵੀ ਹੇਟਰ ਮੱਚਦੇ ਖਾਰਾਂ ਨਾ ਜਿਹੜੀ ਲਿਖਦੀ ਕਲਮ ਸਾਡੀ ਕਲਾਮ ਸਾਡੇ ਬਾਕੀ ਨੇ ਉਹ ਨਾਮ ਸਾਡੇ ਬਾਕੀ ਨੇ ਪੈਗਾਮ ਸਾਡੇ ਬਾਕੀ ਨੇ ਵੀ ਗਾਉਂਾਂ ਨੂੰ ਨੀ ਕਰੀ ਕਦੇ ਸਲਾਮ ਸਾਡੇ ਬਾਕੀ ਨੇ ਉਹ ਨਾਮ ਸਾਡੇ ਬਾਕੀ ਨੇ ਪੈਗਾਮ ਸਾਡੇ ਬਾਕੀ ਨੇ ਗੱਦਾਰਾਂ ਨੂੰ ਨੀ ਕਰੀ ਕਦੇ ਸਲਾਮ ਸਾਡੇ ਬਾਕੀ ਨੇ
ਭੇਜੋ ਬੰਦੇ ਭੇਜਣ ਨਰਕਾਂ ਤੇ ਕੁਝ ਲੀਡਰ ਹੋ ਗਏ ਠਰਕਾਂ ਤੇ ਸਿੰਗਰ ਹੋ ਗਏ ਬਲਕਾਂ ਤੇ ਗੀਤਾਂ ਵਿੱਚ ਬਦਮਾਸ਼ੀ ਆ ਕਦੇ ਸਿਸਟਮ ਮੂਰੇ ਬੋਲੇ ਨੀ ਟੀਵੀ ਤੇ ਪੜਦੇ ਕਿੱਲਰ ਨੇ ਕੁਝ ਤਾਂ ਸੜਕ ਤੇ ਖੋਲੇ ਨੀ ਭਾਵੇਂ ਯਾਰ ਦੀ ਗੱਡੀ ਛੋਟੀ ਆ ਪਰ ਉਹਦੇ ਵਿੱਚ ਨਜ਼ਾਰੇ ਨੇ ਹਿੱਸਾ ਦੇ ਨਾਲ ਪੜਦੀ ਨੀ ਸਾਡੇ ਆਮ ਯਾਰ ਜੇ ਸਾਰੇ ਨੇ ਮਨ ਮਰਜ਼ੀਆਂ ਦੇ ਨਾਲ ਉੱਡਦੇ ਆ ਲਗਾਮ ਸਾਡੇ ਬਾਕੀ ਨੇ ਨਾਮ ਸਾਡੇ ਬਾਕੀ ਨੇ ਪੈਗਾਮ ਸਾਡੇ ਬਾਕੀ ਨੇ ਵਿਕਾਉਣਾ ਨੂੰ ਨੀ ਕਰੀ ਕਦੇ ਸਲਾਮ ਸਾਡੇ ਬਾਕੀ ਨੇ ਨਾਮ ਸਾਡੇ ਬਾਕੀ ਨੇ ਪੈਗਾਮ ਸਾਡੇ ਬਾਕੀ ਨੇ ਗੰਦਾਰਾਂ ਨੂੰ ਨੀ ਕਰੀ ਕਦੇ ਸਲਾਮ ਸਾਡੇ ਬਾਕੀ ਨੇ ਪਹਿਲਾ ਮੂਮੈਂਟ ਛੇੜੀ ਸੀ ਉਹ ਜਿਹੜੀ ਮੱਛਰੀ ਫਿਰਦੀ ਸੀ ਸਰਕਾਰ ਗੋਰੇ ਦੀ ਘੇਰੀ ਸੀ ਉਹ ਲੜੂਆਂ ਦੇ ਲਈ ਜੁੱਤੀ ਆ ਜਮੀਰੇ ਅਜੇ ਨਾ ਸੁੱਤੀ ਆ ਉਹ ਕੌਮ ਨੂੰ ਲੋੜ ਆ ਲੀਡਰ ਦੀ ਚੋਰਾਂ ਨਾਲ ਰਲ ਕੇ ਕੁੱਤੀ ਆ ਸਖ ਲਾਣ ਦੇ ਐਸੇ ਸਿਸਟਮ ਤੇ ਜਿਹੜੇ ਹਵਾ ਚ ਗੱਲਾਂ ਕਰਦੇ ਨੇ ਬਾਹਰ ਕੁੱਤੇ ਰੈਸਕਿਊ ਹੋ ਜਾਂਦੇ ਇੱਥੇ ਬੱਚੇ ਬੋਰ ਚ ਮਰਦੇ ਨੇ ਬੱਚੇ ਬੋਰ ਚ ਮਰਦੇ ਨੇ ਨਹੀਂ ਸੁੱਤੇ ਸ਼ੇਰ ਨੂੰ ਛੇੜੀ ਦਾ ਇੰਤਕਾਮ ਸਾਡੇ ਬਾਕੀ ਨੇ ਨਾਮ ਸਾਡੇ ਬਾਕੀ ਨੇ ਪੈਗਾਮ ਸਾਡੇ ਬਾਕੀ ਨੇ ਵਿਕਾਉਣਾ ਨੂੰ ਨੀ ਕਰੀ ਕਦੇ ਸਲਾਮ ਸਾਡੇ ਬਾਕੀ ਨੇ ਨਾਮ ਸਾਡੇ ਬਾਕੀ ਨੇ ਪੈਗਾਮ ਸਾਡੇ ਬਾਕੀ ਨੇ ਵਿਕਾਉਣਾ ਨੂੰ ਨੀ ਕਰੀ ਕਦੇ ਸਲਾਮ ਸਾਡੇ ਬਾਕੀ ਨੇ ਲੋੜ ਪਈ ਹਿੱਕਾਂ ਤਾਣਦੇ ਆ ਹਥਿਆਰਾਂ ਵਾਲੇ ਜਖੀਰੇ ਨੇ ਉਹ ਸੂਰੇ ਸਾਡੇ ਵੀਰੇ ਨੇ ਉਹ ਗੁੱਟਾਂ ਦੇ ਵਿੱਚ ਕਲੇ ਸਾਡੇ ਨਾਰੰਨਾ ਵਾਲੇ ਕਲੀਰੇ ਨੇ ਅੱਜ ਇੱਕ ਦੋ ਪੰਨੇ ਫੋੜੇ ਨੇ ਕਿਤਾਬ ਲਾਈਫ ਦੀ ਬਾਕੀ ਆ ਉਹ ਸਾਦਾ ਵਰਗੀ ਫਿਰਦੀ ਆ ਤੇ ਸੋਤੀ ਜਾਂਦੇ ਆਕੀ ਆ ਛੋਟੀ ਰਾਤ ਰੋਮੈਂਟਿਕ ਆ ਤੇ ਸ਼ਾਮ ਸਾਡੇ ਬਾਕੀ ਨੇ ਨਾਮ ਸਾਡੇ ਬਾਕੀ ਨੇ ਪੈਗਾਮ ਸਾਡੇ ਬਾਕੀ ਨੇ ਵਿਕਾਉਣਾ ਨੂੰ ਨੀ ਕਰੀ ਕਦੇ ਸਲਾਮ ਸਾਡੇ ਬਾਕੀ ਨੇ
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। ਅਕਾਊਂਟ ਸਾਈਟ harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਸ਼ਬਦਾਂ ਅਤੇ ਆਵਾਜ਼ ਦਾ ਬਹੁਤ ਗਹਿਰਾ ਸੰਬੰਧ ਹੈ। ਜਦੋਂ ਅੱਖਰਾਂ ਨੂੰ ਆਵਾਜ਼ ਦੇ ਖੰਭ ਲੱਗਦੇ ਨੇ ਤਾਂ ਇਹ ਪਰਵਾਜ਼ ਬਣ ਉਡਾਰੀ ਭਰਦੇ ਨੇ। ਪੰਜਾਬੀ ਸਾਹਿਤ ਦੇ ਅਜਿਹੇ ਕੁਝ ਅਨਮੋਲ ਹਰਫਾਂ ਨੂੰ ਮੈਂ ਸਰਬਜੀਤ ਸਿੰਘ ਆਪਣੀ ਆਵਾਜ਼ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਪੰਜਾਬੀ ਸਾਹਿਤ ਦੀਆਂ ਨਾ ਭੁੱਲਣ ਯੋਗ ਰਚਨਾਵਾਂ ਜਿਵੇਂ ਗਿਆਨੀ ਸੋਹਣ ਸਿੰਘ ਸੀਤਲ ਹੁਰਾਂ ਦਾ ਤੂਤਾਂ ਵਾਲਾ ਖੂਹ, ਨਾਨਕ ਸਿੰਘ ਦੁਆਰਾ ਲਿਖਤ ਮੇਰੀ ਦੁਨੀਆ, ਬਲਵੰਤ ਗਾਰਗੀ ਦਾ ਹੁਸੀਨ ਚਿਹਰੇ, ਅੰਮ੍ਰਿਤਾ ਪ੍ਰੀਤਮ ਜੀ ਦੀ ਰਸੀਦੀ ਟਿਕਟ ਅਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੂੰ ਆਵਾਜ਼ ਦੀ ਪਰਵਾਜ਼ ਦੁਆਰਾ ਤੁਹਾਡੇ ਤੱਕ ਪਹੁੰਚਾਵਾਂਗਾ, ਸਿਰਫ ਹਰਮਨ ਰੇਡੀਓ ਤੇ ਹਰ ਸੋਮਵਾਰ ਸ਼ਾਮ 7 ਵਜੇ। ਕਿਤਾਬਾਂ ਦੇ ਕੁਝ ਪੰਨੇ ਲੈ ਕੇ ਤੁਹਾਡੇ ਰੂਬਰੂ ਹੋ ਰਿਹਾ ਹਾਂ ਮੈਂ ਸਰਬਜੀਤ ਸਿੰਘ।
ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਵੇਰੇ 9 ਵਜੇ ਸੁਣ ਸਕਦੇ ਹੋ harmanradio.com ਤੇ, ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ, ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਦੇ ਉੱਤੇ। ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050506। USA, ਕੈਨੇਡਾ ਅਤੇ UK ਦੇ ਨੰਬਰ ਵੀ ਉਪਲਬਧ ਨੇ, ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੇ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ ਜੀ, ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ। ਸਵਾਗਤ ਇੱਕ ਵਾਰੀ ਫੇਰ ਸਾਰੇ ਸਰੋਤਿਆਂ ਦਾ ਜਿਹੜੇ ਸਾਡੇ ਨਾਲ ਜੁੜ ਰਹੇ ਨੇ। ਮਿੰਟੂ ਭਾਜੀ ਵਾਕਿਆ ਮੈਨੂੰ ਲੱਗਦਾ ਜਹਾਜ਼ ਦੇ ਵਿੱਚ ਬੈਠੇ ਨੇ। ਕਈ ਵਾਰੀ ਫੋਨ ਲੱਗ ਵੀ ਜਾਂਦਾ, ਵਟਸਐਪ ਅੱਜ ਕੱਲ ਵਾਈਫਾਈ ਚੱਲਦਾ, ਪਰ ਮੈਂ ਟਰਾਈ ਕੀਤਾ, ਨਹੀਂ ਮੈਨੂੰ ਲੱਗਦਾ ਉਹ ਸਰਵਿਸ ਨਹੀਂ ਹੈ। ਖੈਰ, ਗੁਰਪ੍ਰੀਤ ਗਿੱਲ ਮੇਰੇ ਨਾਲ ਛੇਤੀ ਹੀ ਜੁਆਇਨ ਕਰਨਗੇ, ਉਹਨਾਂ ਨੂੰ ਮੈਂ ਪ੍ਰੋਗਰਾਮ ਚ ਲੈ ਕੇ ਆਵਾਂਗਾ, ਦੱਸ ਦਿੱਤਾ ਸੀ ਉਹਨਾਂ ਨੂੰ। ਔਰ ਜਗਤਾਰ ਭਾਜੀ ਨੇ ਸਾਡੇ ਨਾਲ ਸਾਂਝ ਪਾਈ ਸੀ ਸੁਨੇਹੇ ਦੀ, ਉਹ ਮੈਂ ਥੋੜੀ ਦੇਰ ਬਾਅਦ ਪੜ੍ਹਦਾ ਹਾਂ। ਪਰ ਬਿਕਰਮਜੀਤ ਸਿੰਘ ਬਰਾੜ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਵਲਗੁਲਗੇ ਤੋਂ, ਤੁਹਾਨੂੰ ਮੈਂ ਲਿੰਕ ਭੇਜ ਦਿੱਤਾ ਜੀ। ਹਰਦੀਪ ਸਿੰਘ ਸਿਡਨੀ ਤੋਂ ਵੀ ਪ੍ਰੋਗਰਾਮ ਚ ਸ਼ਾਮਲ ਹੋਏ ਸੀ, ਉਹਨਾਂ ਨੂੰ ਵੀ ਕਿਤਾਬ ਦਾ ਲਿੰਕ ਭੇਜ ਦਿੱਤਾ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਅਸੀਂ ਸੁਣ ਰਹੇ ਹਾਂ ਜੀ, ਸਾਰੇ ਪਰਿਵਾਰ ਦੇ ਨਾਲ। ਸ਼ੁਕਰੀਆ ਜੀ, ਬਹੁਤ ਬਹੁਤ। ਤੇ ਈਮੇਲ ਦੇ ਜ਼ਰੀਏ ਸਾਡੇ ਸਤਿਕਾਰਯੋਗ ਦਲਜੀਤ ਸਿੰਘ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਹਰਮਨ ਰੇਡੀਓ ਸੁਣ ਰਹੇ ਹਾਂ ਜੀ, ਗੁੱਡ ਮਾਰਨਿੰਗ ਸਾਰਿਆਂ ਨੂੰ, ਸ਼ੁਕਰੀਆ ਜੀ। ਤੇ ਜਗਤਾਰ ਭਾਜੀ ਨੇ ਜਿਹੜਾ ਸੁਨੇਹਾ ਭੇਜਿਆ ਸੀ ਨਾ, ਉਹ ਮੈਂ ਸ਼ੇਅਰ ਕਰ ਦਿੱਤਾ ਲਾਈਵ ਬਲੌਗ ਤੇ, ਤੁਸੀਂ ਦੇਖ ਸਕਦੇ ਹੋ। ਬਹੁਤ ਸੋਹਣੀ ਤਸਵੀਰ ਹੈ ਜੀ, ਤੰਗਲੀ ਦੇ ਨਾਲ ਉਹ ਮੇਰਾ ਖਿਆਲ ਝੋਨਾ ਏਦਾਂ ਛਾਣਦੇ ਹੁੰਦੇ ਸੀ, ਉਡਾਉਂਦੇ ਹੁੰਦੇ ਸੀ, ਜਾਂ ਕਣਕ ਵੀ ਏਦਾਂ ਗਾਹਦੇ ਹੁੰਦੇ ਸੀਗੇ। ਤੇ ਉਹਨਾਂ ਨੇ ਤਸਵੀਰ ਦੇ ਉੱਤੇ ਲਿਖਿਆ ਕਿ ਉਦੋਂ ਹੱਥੀਂ ਕੰਮ ਕਰਦੇ ਸੀ, ਜੀਵਨ ਸੌਖਾ ਸੀ, ਅੱਜ ਮਸ਼ੀਨ ਯੁੱਗ ਹੋਣ ਦੇ ਬਾਵਜੂਦ ਜੀਵਨ ਔਖਾ ਲੱਗਦਾ, ਜਰਾ ਸੋਚੋ ਕਿਉਂ। ਸ਼ੁਭ ਸਵੇਰ ਦੋਸਤੋ, ਟੁੱਡੇ ਗਏ। ਇਹ ਤਸਵੀਰ ਵਾਕਿਆ ਦੇਖਣੀ ਬਣਦੀ ਆ। ਤੇ ਤੰਗਲੀ ਦੇ ਨਾਲ ਮੇਰਾ ਖਿਆਲ ਕਣਕ ਉਡਾਈ ਜਾ ਰਹੀ ਆ, ਤੇ ਤੁਹਾਨੂੰ ਪਤਾ ਕਿ ਜਦੋਂ ਗਾਹ ਲੈਂਦੇ ਹੁੰਦੇ ਸੀ ਤੇ ਉਸ ਨੂੰ ਫਿਰ ਦਾਣੇ ਵੱਖ ਕਰਨੇ ਪੈਂਦੇ ਸੀ, ਤੇ ਇਹੀ ਕੁਛ ਹੋ ਰਿਹਾ ਹੈ। ਇਸ ਦੇ ਨਾਲ ਸੰਬੰਧਿਤ ਸਾਡੇ ਇੱਕ ਦੋਸਤ ਨੇ ਇੱਕ ਬੜੀ ਸੋਹਣੀ ਰਿਪੋਰਟ ਲਿਖੀ ਸੀ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ। ਇੱਕ ਦੋ ਹਫ਼ਤੇ ਦੀ ਗੱਲ ਹੈ, 5 ਅਕਤੂਬਰ ਦੀ ਹੀ ਗੱਲ ਹੈ, ਤੇ ਮੈਂ ਸੇਵ ਕਰਕੇ ਰੱਖੀ ਹੋਈ, ਸੋਚਿਆ ਕਿ ਅੱਜ ਇਸ ਦੇ ਨਾਲ ਲੱਗਦੀ ਗੱਲ ਤੁਹਾਡੇ ਨੂੰ ਦੱਸਦਾ। ਇਹ ਸੰਪਾਦਕੀ ਸੀ ਪੰਜਾਬੀ ਟ੍ਰਿਬਿਊਨ ਦੀ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ। ਸਿੱਧੀ ਅਦਾਇਗੀ ਦਾ ਮਾਮਲਾ, ਪੰਜਾਬ ਦੇ ਵਿੱਚ ਆੜ੍ਹਤੀ ਐਸੋਸੀਏਸ਼ਨ ਨੇ ਕਿਸਾਨਾਂ ਨੂੰ ਫਸਲਾਂ ਦੀ ਸਿੱਧੀ ਅਦਾਇਗੀ ਕਰਨ ਖਿਲਾਫ਼ ਮੰਡੀਆਂ ਦੇ ਬਾਈਕਾਟ ਦਾ ਸੱਦਾ ਦਿੱਤਾ ਹੈ। ਆੜ੍ਹਤੀ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀ ਜਿਣਸ ਦਾ ਪੈਸਾ ਉਨ੍ਹਾਂ ਦੇ ਖਾਤਿਆਂ ਵਿੱਚ ਪਾਉਣ ਦਾ ਵਿਰੋਧ ਕਰਕੇ ਦਹਾਕਿਆਂ ਤੋਂ ਆਪਣੇ ਆੜ੍ਹਤੀਆਂ ਵਾਲੇ ਖਾਤੇ ਵਿੱਚ ਪਾਉਣ ਦੀ ਰਵਾਇਤ ਜਾਰੀ ਰੱਖਣ ਦੀ ਵਕਾਲਤ ਕਰ ਰਹੇ ਹਨ। ਇਹ ਆੜ੍ਹਤੀ ਦੁਨੀਆਂ ਵਿੱਚ ਸ਼ਾਇਦ ਹੀ ਕੋਈ ਅਜਿਹਾ ਵਪਾਰ ਹੋਵੇਗਾ ਜਿਸ ਵਿੱਚ ਵਸਤੂ ਵੇਚਣ ਦੇ ਬਾਵਜੂਦ ਅਦਾਇਗੀ ਕਿਸੇ ਤੀਸਰੀ ਧਿਰ ਨੂੰ ਹੁੰਦੀ ਹੋਵੇ। ਖੇਤੀ ਮਾਹਿਰਾਂ, ਪੰਜਾਬ ਰਾਜ ਕਿਸਾਨ ਕਮਿਸ਼ਨ ਅਤੇ ਪੰਜਾਬ ਖੇਤੀ ਯੂਨੀਵਰਸਿਟੀ ਵੱਲੋਂ ਕੀਤੇ ਵੱਖ ਵੱਖ ਅਧਿਐਨਾਂ ਦੀ ਸਿਫਾਰਿਸ਼ਾਂ ਦੇ ਬਾਵਜੂਦ ਕਿਸਾਨਾਂ ਨੂੰ ਸਿੱਧੀ ਅਦਾਇਗੀ ਕਰਨ ਦਾ ਪ੍ਰਬੰਧ ਅਜੇ ਤੱਕ ਨਹੀਂ ਹੋਇਆ। ਇਸ ਵਾਰ ਕੇਂਦਰ ਸਰਕਾਰ ਨੇ ਹਦਾਇਤ ਕੀਤੀ ਹੈ ਕਿ ਕਿਸਾਨਾਂ ਦੇ ਬੈਂਕ ਖਾਤਿਆਂ ਨੂੰ ਪਬਲਿਕ ਫਾਈਨੈਂਸ਼ੀਅਲ ਮੈਨੇਜਮੈਂਟ ਸਿਸਟਮ ਪੋਰਟਲ ਨਾਲ ਜੋੜਿਆ ਜਾਵੇ। ਸਰਕਾਰ ਨੇ ਕਿਸਾਨਾਂ ਦੇ ਖਾਤੇ ਸਰਕਾਰ ਨੂੰ ਨਾ ਦੇਣ ਵਾਲੇ ਆੜ੍ਹਤੀਆਂ ਨੂੰ ਆੜ੍ਹਤ ਦੀ ਰਕਮ ਅਦਾਇਗੀ ਨਾ ਕਰਨ ਦੀ ਚਿੱਠੀ ਕੱਢ ਦਿੱਤੀ ਹੈ। ਮੰਡੀਆਂ ਜਿਨ੍ਹਾਂ ਦਾ ਪ੍ਰਬੰਧ ਮੰਡੀ ਬੋਰਡ ਦੇ ਅਧੀਨ ਹੈ ਵਿੱਚ ਕਣਕ ਤੇ ਝੋਨੇ ਦੀ ਖਰੀਦ ਦੀ ਜ਼ਿੰਮੇਵਾਰੀ ਸਰਕਾਰੀ ਏਜੰਸੀਆਂ ਦੀ ਹੁੰਦੀ ਹੈ। ਆੜ੍ਹਤੀ ਇਸ ਪ੍ਰਣਾਲੀ ਵਿੱਚ ਵਿਚੋਲਗੀ ਦੀ ਸਹੂਲਤ ਮੁਹੱਈਆ ਕਰਦੀਆਂ 2.5% ਕਮਿਸ਼ਨ ਲੈਂਦੇ ਹਨ। ਪੰਜਾਬ ਦੇ ਲਗਭਗ 24,000 ਆੜ੍ਹਤੀਆਂ ਨੂੰ ਸਾਲਾਨਾ 1,000 ਕਰੋੜ ਰੁਪਏ ਦਾ ਕਮਿਸ਼ਨ ਹਾਸਲ ਹੁੰਦਾ ਹੈ। ਨੋਟ ਕਰਿਓ ਜੀ, 1,000 ਕਰੋੜ ਰੁਪਏ ਦਾ ਕਮਿਸ਼ਨ 2.5% ਦੇ ਹਿਸਾਬ ਨਾਲ। ਆੜ੍ਹਤੀ ਅਤੇ ਕਿਸਾਨ ਦਾ ਰਿਸ਼ਤਾ ਕੇਵਲ ਮੰਡੀ ਤੱਕ ਸੀਮਿਤ ਨਹੀਂ, ਸਦੀਆਂ ਤੋਂ ਤੁਰੀ ਆਉਂਦੀ ਇਹ ਰਵਾਇਤ ਜਿਹੜੀ ਜ਼ਗੀਰਦਾਰੀ ਵੇਲੇ ਸਮਿਆਂ ਦੀ ਦੇਣ ਹੈ ਨੇ ਕਿਸਾਨਾਂ ਨੂੰ ਆੜ੍ਹਤੀਆਂ ਦੇ ਚੁੰਗਲ ਵਿੱਚ ਫਸਾ ਰੱਖਿਆ ਹੈ। ਸਰਮਾਏਦਾਰੀ ਦੇ ਯੁੱਗ ਵਿੱਚ ਇਹ ਰਵਾਇਤ ਟੁੱਟਣੀ ਚਾਹੀਦੀ ਸੀ, ਪਰ ਜ਼ਗੀਰਦਾਰੀ ਕਦਰਾਂ ਕੀਮਤਾਂ ਦੀ ਰਹਿੰਦ ਖੂੰਹਦ ਇੰਨੀ ਮਜ਼ਬੂਤ ਹੈ ਕਿ ਕਿਸਾਨ ਅਜੇ ਵੀ ਸ਼ਾਹੂਕਾਰੇ ਤੇ ਨਿਰਭਰ ਹਨ। ਖੇਤੀ ਯੂਨੀਵਰਸਿਟੀ ਦੇ ਅਧਿਐਨ ਅਨੁਸਾਰ ਕਿਸਾਨ ਤੋਂ 16-36% ਦੀ ਦਰ ਤੱਕ ਵਿਆਜ ਲਿਆ ਜਾਂਦਾ ਹੈ ਆੜ੍ਹਤੀਆਂ ਵੱਲੋਂ। ਇਸ ਪ੍ਰਬੰਧ ਵਿੱਚ ਸੁਧਾਰ ਕਰਨ ਲਈ ਸਿਫਾਰਿਸ਼ ਕੀਤੀ ਗਈ ਹੈ ਕਿ ਸ਼ਾਹੂਕਾਰਾਂ ਨੂੰ ਬਤੌਰ ਸ਼ਾਹੂਕਾਰ ਖੁਦ ਨੂੰ ਅਲੱਗ ਰਜਿਸਟਰਡ ਕਰਵਾਉਣਾ ਚਾਹੀਦਾ ਹੈ ਤੇ ਇਸ ਧੰਦੇ ਨੂੰ ਆੜ੍ਹਤ ਨਾਲ ਰਲਗੱਡ ਨਹੀਂ ਕਰਨਾ ਚਾਹੀਦਾ। ਹੁਣ ਮੈਂ ਇਸ ਨੂੰ ਥੋੜਾ ਹੋਰ ਐਕਸਪਲੇਨ ਕਰਦਾ ਕਿ ਆੜ੍ਹਤ ਹੋਰ ਚੀਜ਼ ਹੈ 2.5% ਤੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਹੋਰ ਚੀਜ਼ ਹੈ। ਸੋ ਆੜ੍ਹਤੀ ਕੀ ਕਰ ਰਹੇ ਨੇ, ਆੜ੍ਹਤੀ ਆੜ੍ਹਤ ਵੀ ਕਰ ਰਹੇ ਨੇ ਦਾਣਾ ਲੈ ਕੇ ਤੇ ਨਾਲ ਦੀ ਨਾਲ ਉਹ ਪੈਸਾ ਵੀ ਵਿਆਜੂ ਦੇ ਰਹੇ ਨੇ, ਜਿਹੜੀ ਕਿ ਸਰਕਾਰ ਕਹਿ ਰਹੀ ਹੈ ਕਿ ਇਹ ਦੋ ਅਲੱਗ ਅਲੱਗ ਬਿਜ਼ਨਸ ਹੋਣੇ ਚਾਹੀਦੇ ਨੇ। ਕਿਸਾਨਾਂ ਨੂੰ ਉਹਨਾਂ ਦੀ ਜਿਣਸ ਦਾ ਨਗਦ ਪੈਸਾ ਮਿਲੇ ਅਤੇ ਸ਼ਾਹੂਕਾਰਾਂ ਨੂੰ ਅਦਾਇਗੀ ਕਰਨ। ਖੇਤੀ ਯੂਨੀਵਰਸਿਟੀ ਦੇ ਅਧਿਐਨ ਨੇ ਤਾਂ ਆੜ੍ਹਤੀ ਪ੍ਰਣਾਲੀ ਨੂੰ ਖਤਮ ਕਰਨ ਦੀ ਹੀ ਸਿਫਾਰਿਸ਼ ਕਰ ਦਿੱਤੀ ਹੈ। ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਇਹ ਚੋਣ ਕਰਨ ਦਾ ਅਧਿਕਾਰ ਦਿੱਤਾ ਹੈ ਤੇ ਉਸ ਨੇ ਆਪਣੇ ਖਾਤੇ ਦੀ ਅਦਾਇਗੀ ਕਰਾਉਣੀ ਹੈ ਤਾਂ ਆੜ੍ਹਤੀ ਦੇ ਖਾਤੇ ਰਾਹੀਂ, ਪਰ ਕਰਜ਼ੇ ਹੇਠ ਫਸਿਆ ਕਿਸਾਨ ਹੋਣ ਕਰ ਸਥਿਤੀ ਵਿਚ ਨਹੀਂ ਹੈ। ਜੇ ਅਦਾਇਗੀ ਕਿਸਾਨ ਦੇ ਖਾਤੇ ਦੀ ਪ੍ਰਣਾਲੀ ਲਾਗੂ ਹੁੰਦੀ ਹੈ ਤਾਂ ਕਿਸਾਨ ਦਾ ਸ਼ੋਸ਼ਣ ਕੁਛ ਹੱਦ ਤੱਕ ਘੱਟ ਸਕਦਾ ਹੈ। ਕੇਂਦਰ ਸਰਕਾਰ ਵੱਲੋਂ ਮੰਡੀ ਬੋਰਡ ਕਾਨੂੰਨਾਂ ਵਿਚ ਸੋਧ ਕਰਕੇ ਅਨਾਜ ਮੰਡੀਆਂ ਵਿਚ ਨਿੱਜੀ ਖਿਡਾਰੀਆਂ ਦੇ ਦਾਖਲੇ ਖੋਲਣ ਲਈ ਬਣਾਇਆ ਦਬਾਅ ਕਾਰਪੋਰੇਟ ਖੇਤੀ ਦਾ ਰਾਹ ਮੋਕਲਾ ਕਰਨਾ ਹੈ। ਇਹ ਜਿਣਸਾਂ ਦੇ ਘੱਟੋ ਘੱਟ ਸਮਰਥਨ ਮੁੱਲ ਤੋਂ ਪਿੱਛੇ ਹਟਣ ਦਾ ਵੀ ਸੰਕੇਤ ਹੈ। ਕਿਸਾਨਾਂ ਨੂੰ ਇਸ ਬਾਰੇ ਚੁਕੰਨੇ ਰਹਿਣ ਦੀ ਲੋੜ ਹੈ। ਸੋ ਇਹ ਜੋ ਸਿਸਟਮ ਚੱਲਿਆ ਆ ਰਿਹਾ, ਇਸ ਨੂੰ ਜਦੋਂ ਸਰਕਾਰ ਨੇ ਸਾਂਭਿਆ ਤਾਂ ਜਿਹੜਾ ਪਿੱਛੇ ਰਵਾਇਤੀ ਆੜਤੀ ਸਿਸਟਮ ਹੈ ਉਸ ਨੂੰ ਦਰੁਸਤ ਨਹੀਂ ਕੀਤਾ ਗਿਆ। ਇਹ ਹੁਣ ਮੇਰੀਆਂ ਟਿੱਪਣੀਆਂ ਨੇ ਜਿਹੜੀਆਂ ਮੈਂ ਇਸ ਦੇ ਬਾਰੇ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹਾਂਗਾ ਕਿ ਹੌਲੀ ਹੌਲੀ ਇਹ ਕੰਮ ਹਟਾਉਣਾ ਚਾਹੀਦਾ ਹੈ ਵਿਚੋਲਗਰੀ ਦਾ। ਆਸਟ੍ਰੇਲੀਆ ਦੇ ਵਿੱਚ ਕੋਈ ਵੀ ਖੇਤੀ ਜਿਹੜੀ ਕਾਮਯਾਬ ਹੋਈ ਹੈ, ਸਿਸਟਮ ਕਾਮਯਾਬ ਹੋਇਆ ਹੈ, ਉਹ ਆੜਤੀਆਂ ਨੂੰ ਉਹਨਾਂ ਦੀ ਸੀਮਾ ਦੇ ਵਿੱਚ ਰੱਖਣ ਦੇ ਨਾਲ ਹੀ ਹੋਇਆ ਹੈ। ਕਈ ਖੇਤੀਆਂ ਜਿਹੜੀਆਂ ਤਬਾਹ ਕੀਤੀਆਂ ਨੇ ਆੜਤੀਆਂ ਨੇ ਆਪਣੇ ਪੈਸੇ ਕਮਾਉਣ ਦੇ ਲਈ, ਕਿਸਾਨਾਂ ਦਾ ਬਿਲਕੁਲ ਵੀ ਖਿਆਲ ਨਹੀਂ ਰੱਖਿਆ ਅਤੇ ਨਾ ਹੀ ਆਪਣੇ ਮੂਹਰੇ ਜਿਹੜੇ ਗਾਹਕ ਨੇ ਉਹਨਾਂ ਦਾ ਖਿਆਲ ਰੱਖਿਆ। ਪੈਸੇ ਦੇ ਵਿੱਚ ਇੰਨੇ ਮਗਰੂਰ ਰਹੇ ਕਿ ਉਹ ਖੇਤੀ ਵੀ ਤਬਾਹ ਕਰਤੀ, ਕਿਸਾਨ ਵੀ ਤਬਾਹ ਕਰਤੇ। ਅਤੇ ਦੂਜੀ ਗੱਲ ਇਹ ਹੈ ਕਿ ਜਿਹੜੇ ਕਿਸਾਨ ਨੇ, ਆਪਾਂ ਦੂਜਾ ਪੱਖ ਵੀ ਦੇਖਦੇ ਹਾਂ, ਉਹ ਵੀ ਜਾਣ ਕੇ ਆੜਤੀਆਂ ਦੇ ਉੱਤੇ ਨਿਰਭਰ ਰਹਿੰਦੇ ਨੇ, ਪੈਸੇ ਚੱਕੀ ਰੱਖਦੇ ਨੇ ਉਹਨਾਂ ਤੋਂ, ਲਈ ਰੱਖਦੇ ਨੇ ਆਪਣੇ ਖਰਚਿਆਂ ਵਾਸਤੇ। ਮੈਂ ਕੁਛ ਆੜਤੀਆਂ ਨਾਲ ਗੱਲ ਕੀਤੀ ਸੀ, ਕਹਿੰਦੇ ਇਕੱਲਾ ਕਸੂਰ ਆੜਤੀਆਂ ਦਾ ਨਹੀਂ ਹੈਗਾ, ਕਿਸਾਨਾਂ ਦਾ ਵੀ ਬਹੁਤ ਕਸੂਰ ਹੈ ਕਿ ਉਹ ਲੋੜੋਂ ਵੱਧ ਪੈਸਾ ਖਰਚਦੇ ਨੇ ਬੱਲੇ ਬੱਲੇ ਦੇ ਸ਼ੌਂਕ ਦੇ ਵਿੱਚ, ਅਤੇ ਪੈਸਾ ਫਿਰ ਆੜਤੀਆਂ ਦਾ ਫਸ ਜਾਂਦਾ ਆ ਅਤੇ ਆੜਤੀਆਂ ਨੇ ਉਹਨਾਂ ਤੋਂ ਪਹਿਲਾਂ ਹੀ ਕਈ ਸਾਲਾਂ ਦਾ ਪੈਸਾ ਲੈਣਾ ਹੁੰਦਾ ਹੈ ਆਉਣ ਵਾਲੀਆਂ ਫਸਲਾਂ ਦਾ। ਸੋ ਇੱਕ ਇਹ ਗੁੰਝਲਦਾਰ ਸਮੱਸਿਆ ਹੈ ਅਤੇ ਇਸ ਤੋਂ ਛੁਟਕਾਰਾ ਹੋਣਾ ਚਾਹੀਦਾ ਆ ਮੇਰੇ ਮੁਤਾਬਕ। ਖੇਤੀ ਦੇ ਵਿੱਚ ਕੰਪੈਟੀਟਿਵਨੈਸ ਜਾਂ ਮੁਕਾਬਲਾ, ਤਰੱਕੀ ਉਦੋਂ ਤੱਕ ਨਹੀਂ ਹੋਏਗੀ ਜਦੋਂ ਤੱਕ ਇਹ ਜਿਹੜੇ ਪੈਸੇ ਦੇ ਲੈਣ ਦੇਣ ਦੇ ਮਾਮਲੇ ਜਿਹੜੇ ਆ ਇਹ ਦਰੁਸਤ ਨਹੀਂ ਕੀਤੇ ਜਾਂਦੇ, ਮੰਡੀਕਰਨ ਸਹੀ ਨਹੀਂ ਕੀਤਾ ਜਾਂਦਾ, ਉਦੋਂ ਤੱਕ ਤਰੱਕੀ ਨਹੀਂ ਹੋਏਗੀ। ਉਹੀ ਕੁਛ ਚੱਲੀ ਜਾਏਗਾ ਜੋ ਚੱਲਦਾ ਆ। ਇਹ ਸੀ ਇਸ ਫੋਟੋ ਦੇ ਨਾਲ ਲੱਗਦੀ ਮਿਲਦੀ ਇੱਕ ਰਿਪੋਰਟ ਜਿਹੜੀ ਕਿ ਪੰਜਾਬ ਦੇ ਵਿੱਚ ਹੁਣ ਇਸ ਵੇਲੇ ਵਾਪਰ ਰਹੀ ਹੈ। ਸਰਕਾਰਾਂ ਚਾਹੁੰਦੀਆਂ ਨੇ, ਮੰਡੀ ਬੋਰਡ ਚਾਹੁੰਦੇ ਨੇ, ਯੂਨੀਵਰਸਿਟੀਆਂ ਚਾਹੁੰਦੀਆਂ ਨੇ, ਪਰ ਸਮੱਸਿਆ ਇਹ ਹੈ ਕਿ ਆੜਤੀ ਬਿਲਕੁਲ ਨਹੀਂ ਚਾਹੁੰਦੇ ਇਸ ਸਿਸਟਮ ਨੂੰ ਖਤਮ ਕਰਨਾ ਅਤੇ ਕੁਛ ਕਿਸਾਨ ਵੀ ਨਹੀਂ ਚਾਹੁੰਦੇ। ਗੌਰਵ ਸ਼ਰਮਾ ਸਾਡੇ ਨਾਲ ਜੁੜ ਚੁੱਕੇ ਨੇ ਵਿਨੀਪੈਗ ਤੋਂ, ਉਹ ਵੀ ਪ੍ਰੋਗਰਾਮ ਚ ਸ਼ਾਮਲ ਹੋਏ ਨੇ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਹੈ। ਤੇ ਕੋਮਲਪ੍ਰੀਤ ਜੋਸ਼ੀ ਵੀ ਪ੍ਰੋਗਰਾਮ ਦੇ ਵਿੱਚੋਂ ਆਏ ਨੇ ਤੇ ਉਹ ਵੀ ਕਹਿੰਦੇ ਨੇ ਕਿ ਲਿੰਕ ਭੇਜਦੇ, ਨਹੀਂ ਤਾਂ ਅਸੀਂ ਮਿੰਟੂ ਬਰਾੜ ਤੋਂ ਖੋਹ ਲੈਣੀ ਹੈ ਜੀ ਕਿਤਾਬ। ਦੇਖੋ ਮੈਂ ਤੁਹਾਨੂੰ ਲਿੰਕ ਭੇਜ ਦਿੰਦਾ, ਕੋਈ ਚੱਕਰ ਨਹੀਂ। ਤੇ ਹਰਦੀਪ ਸਿੰਘ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਉਹ ਵੀ, ਹਾਂਜੀ ਮੈਂ ਤੁਹਾਨੂੰ ਲਿੰਕ ਭੇਜ ਦਿੱਤਾ ਜੀ, ਤੁਸੀਂ ਉੱਥੇ ਜਾਣਕਾਰੀ ਭਰ ਦਿਓ ਆਪਣੀ। ਗੁਰਿੰਦਰ ਸਿੰਘ ਭੰਗਲ, ਕੀ ਹਾਲ ਚਾਲ ਹੈ ਯੰਗ ਫੈਲੋ, ਠੀਕ ਠਾਕ ਹੋ? ਗੁੱਡ ਮਾਰਨਿੰਗ, ਕੀ ਹਾਲ ਚਾਲ ਹੈ ਸਾਨੂੰ ਪੁੱਛ ਰਹੇ ਨੇ। ਠੀਕ ਠਾਕ ਹੈ ਜੀ, ਅਸੀਂ ਵੀ ਚੜ੍ਹਦੀ ਕਲਾ 'ਚ, ਅਸੀਂ ਵੀ ਵੈੱਟ ਵੈਦਰ ਦਾ ਆਨੰਦ ਮਾਣ ਰਹੇ ਹਾਂ। ਸੁੱਕ ਹੀ ਨਹੀਂ ਰਿਹਾ, ਹੁਣ ਮਾੜੀ ਮਾੜੀ ਹਵਾ ਚੱਲੀ ਹੈ, ਮੈਨੂੰ ਨਹੀਂ ਲੱਗਦਾ ਅੱਜ ਕੰਮ ਚੱਲੇਗਾ। ਸੋ ਆਨੰਦ ਮਾਣੋ, ਠੰਡ ਹੈ ਸਿਆਲਾਂ ਦੇ ਵਿੱਚ, ਗਰਮੀਆਂ 'ਚ ਠੰਡ ਹੋਈ ਪਈ ਹੈ ਅਤੇ ਵੈਸੇ ਨਾ ਨਜ਼ਾਰਾ ਆ ਜਾਂਦਾ ਜਦੋਂ ਨਾ ਕਿਤੇ ਗਰਮੀਆਂ 'ਚ ਠੰਡ ਹੋਵੇ, ਆਹਾ ਬੜਾ ਵਧੀਆ ਲੱਗਦਾ ਹੈ, ਰਾਹਤ ਮਿਲਦੀ ਹੈ। ਅਤੇ ਰਾਹਤ ਹੋਰ ਵੀ ਮਿਲੀ ਹੈ ਕਿ ਆਸਟ੍ਰੇਲੀਆ ਦੇ ਵਿੱਚ ਕਈ ਅੱਗਾਂ ਭੱਖੀਆਂ ਹੋਈਆਂ ਸਨ, ਬੁਸ਼ ਫਾਇਰਸ, ਅਤੇ ਉਹਨਾਂ ਦੇ ਵਿੱਚ ਨਿਊ ਸਾਊਥ ਵੇਲਸ ਦੇ ਵਿੱਚ ਕਈ ਅੱਗਾਂ ਡਿਪਾਰਟਮੈਂਟ ਵਾਲੇ ਕਹਿੰਦੇ ਨੇ ਕਿ ਜਾਣ ਬੁੱਝ ਕੇ ਲਾਈਆਂ ਗਈਆਂ ਸੀ। ਇਸ ਦੇ ਵਿੱਚ ਕੁਛ ਘਰ ਵੀ ਤਬਾਹ ਹੋਏ ਨੇ ਅਤੇ ਇੱਕ ਜਾਨ ਵੀ ਗਈ ਹੈ। ਇਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਅਤੇ ਉਹਨਾਂ ਅੱਗਾਂ ਨੂੰ ਵੀ ਰਾਹਤ ਮਿਲੀ ਹੈ, ਅੱਗਾਂ ਤੋਂ ਵੀ ਰਾਹਤ ਮਿਲੀ ਹੈ ਜੀ ਫਾਇਰ ਬ੍ਰਿਗੇਡ ਨੂੰ, ਰੂਰਲ ਬੁਸ਼ ਫਾਇਰ ਸਰਵਿਸ ਨੂੰ। ਅਤੇ ਆਸਟ੍ਰੇਲੀਆ ਦੇ ਵਿੱਚ ਸੋਕਾ ਆ, ਪਰ ਇਹ ਜਿਹੜੇ ਮੀਂਹ ਪਏ ਨੇ ਇਹ ਸੋਕਾ ਤੋੜਨ ਵਾਲੇ ਮੀਂਹ ਨਹੀਂ ਪਏ ਅਤੇ ਇਹ ਲਗਾਤਾਰ ਮੀਂਹ ਪੈਣੇ ਚਾਹੀਦੇ ਨੇ, 4-5 ਮਹੀਨੇ ਸੀਜ਼ਨ ਮੁੜ ਕੇ ਬਹਾਲ ਹੋਣਾ ਚਾਹੀਦਾ ਤਾਂ ਜਾ ਕੇ ਇਹ ਦਰੁਸਤ ਹੋਏਗਾ ਜੀ। ਜਸ ਪਾਵਲਾ ਹੁਣੀ ਵੀ ਪ੍ਰੋਗਰਾਮ ਦੇ ਵਿੱਚ ਆ ਗਏ ਨੇ ਅਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਅਤੇ ਕਹਿੰਦੇ ਕੀ ਹਾਲ ਚਾਲ ਹੈ, ਠੀਕ ਠਾਕ ਹੈ ਜੀ, ਸਾਰੇ ਵਧੀਆ, ਤੁਸੀਂ ਸੁਣਾਓ। ਅਤੇ ਕਹਿੰਦੇ ਨੇ ਕਿ ਗਰੇਪ ਦੇ ਫਸਟ ਸਪਰੇ ਕਰਨੀ ਸ਼ੁਰੂ ਕਰਨ ਲੱਗਿਆ, ਵੀਕਐਂਡ ਸੌਂਗ ਪਲੇ ਕਰ ਦਿਓ ਜੀ। ਅੱਛਾ ਅੱਛਾ, ਨੋਇੰਗ ਵੀਕਐਂਡ ਹੈ ਗੀਤ ਦਾ, ਰਣਜੀਤ ਬਾਬਾ ਦਾ। ਹਾਂਜੀ ਮੈਂ ਲੱਭਦਾ ਜੀ, ਅਗਰ ਹੋਇਆ ਤਾਂ ਜ਼ਰੂਰ ਆਪਾਂ ਸੁਣਾਂਗੇ। ਵੀਕਐਂਡ 'ਤੇ ਸਪਰੇ ਕਰ ਰਹੇ ਨੇ, ਅੰਗੂਰਾਂ ਦੇ ਹੁਣ ਸਪਰੇ ਸ਼ੁਰੂ ਹੋ ਜਾਣੇ ਜੀ ਆਸਟ੍ਰੇਲੀਆ ਦੇ ਵਿੱਚ। ਅਤੇ ਮੈਨੂੰ ਲੱਗਦਾ ਜਸ ਮੈਨੂੰ ਕਰਿਓ ਦਰੁਸਤ, 6 ਜਾਂ 7 ਸਪਰੇ ਪੈਂਦੇ ਨੇ ਸਾਰੇ ਸੀਜ਼ਨ ਦੇ ਵਿੱਚ ਨਾ, ਹਰੇਕ ਹਫ਼ਤੇ ਹੁਣ ਪਾਉਣੇ ਪੈਣੇ ਆ। ਚਲੋ ਮੈਨੂੰ ਦੱਸਿਓ ਜ਼ਰਾ, ਮੈਨੂੰ ਅਪਡੇਟ ਕਰਿਓ ਕਿਉਂਕਿ ਅੰਗੂਰਾਂ ਦੀ ਜਾਣਕਾਰੀ ਮੈਨੂੰ ਥੋੜ੍ਹੀ ਜਿਹੀ ਘੱਟ ਹੈ। ਰਣਜੀਤ ਬਾਵਾ ਦਾ ਗੀਤ ਨਹੀਂ ਹੈਗਾ ਜੀ ਇਹ ਵੀਕਐਂਡ, ਵੀਕਐਂਡ ਗੀਤ ਹੈਗਾ ਦਲਜੀਤ ਦਸਾਂਝ ਦਾ। ਅਤੇ ਹੁਣ ਮੈਨੂੰ ਪਤਾ ਨਹੀਂ ਹੈ ਕਿੱਦਾਂ ਦਾ ਗੀਤ, ਮੈਂ ਲਾ ਦੇਣਾ ਜੇ ਕਿਤੇ ਕੰਪਲੇਂਟ ਆ ਗਈ ਤਾਂ ਫਿਰ ਤੇਰਾ ਹੀ ਨਾਂ ਲੱਗਣਾ, ਰਣਜੀਤ ਬਾਵਾ ਦਾ ਨਹੀਂ ਗੀਤ ਹੈਗਾ। ਤੁਸੀਂ ਇੱਕ ਫੋਟੋ ਭੇਜੀ ਹੈ, ਮੈਂ ਜਿਹੜੀ ਥੋੜ੍ਹੀ ਦੇਰ ਬਾਅਦ ਸ਼ੇਅਰ ਕਰਾਂਗਾ। ਅਤੇ ਹਾਂਜੀ, ਜਸ ਪਾਵਲਾ ਹੁਣਾਂ ਦਾ ਫਰਮਾਇਸ਼ 'ਤੇ, ਔਰ ਪ੍ਰੋਗਰਾਮ ਆਪਾਂ ਅੱਗੇ ਵਧਾਉਂਦੇ ਹਾਂ, ਕੁਝ ਖਬਰਾਂ ਹੋਰ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਕੱਲ ਅਸੀਂ ਤੁਹਾਨੂੰ ਦੱਸਿਆ ਸੀਗਾ ਕਿ ਸੀਰੀਆ ਦੇ ਵਿੱਚੋਂ ਅਮਰੀਕਾ ਫੌਜਾਂ ਨੇ ਵਾਪਸੀ ਕੀਤੀ ਹੈ, ਜਿਸ ਦੇ ਨਾਲ ਜਿਹੜੀ ਕੁਰਦਿਸ਼ ਭਾਈਚਾਰਾ ਆ ਉਹ ਠੱਗਿਆ ਹੋਇਆ ਮਹਿਸੂਸ ਕਰ ਰਿਹਾ, ਤੇ ਹੁਣ ਉਸ ਤੋਂ ਬਾਅਦ ਤੁਰਕੀ ਨੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਹੈ ਇਨ੍ਹਾਂ ਕੁਰਦਾਂ ਤੇ, ਕਿਉਂਕਿ ਉਨ੍ਹਾਂ ਦੀ ਇਹ ਲੜਾਈ ਕਾਫੀ ਸਮੇਂ ਤੋਂ ਚੱਲ ਰਹੀ ਹੈ, ਤਕਰੀਬਨ 100-150 ਸਾਲ ਤੋਂ ਚੱਲ ਰਹੀ ਹੈ, ਤੇ ਉਨ੍ਹਾਂ ਦਾ ਹਾਲ ਵੀ ਪੰਜਾਬ ਵਰਗਾ ਹੀ ਆ। ਤੇ ਉਹ ਪਹਿਲਾਂ ਕਦੇ ਅਮਰੀਕਾ ਦਾ ਸਾਥ ਦਿੰਦੇ, ਕਦੇ ਕਿਸੇ ਦਾ ਸਾਥ ਦਿੰਦੇ, ਮਦਦ ਦੇ, ਪਰ ਹੁਣ ਅਮਰੀਕਾ ਉਨ੍ਹਾਂ ਨੂੰ ਆਖਰੀ ਮਿੰਟ ਤੇ ਛੱਡ ਗਿਆ ਤੇ ਇਸ ਨੂੰ ਧੋਖੇ ਦਾ ਕਰਾਰ ਦਿੱਤਾ ਗਿਆ, ਤੇ ਹੁਣ ਇਸ ਦੇ ਵਿਰੋਧ ਦੇ ਵਿਚ ਮੈਲਬਨ ਦੇ ਵਿਚ ਕੁਰਦਿਸ਼ ਭਾਈਚਾਰੇ ਨੇ ਵਿਰੋਧ ਕੀਤਾ, ਪ੍ਰੋਟੈਸਟ ਕੀਤਾ ਆ। ਔਰ ਪੈਂਟਾਗਨ ਨੇ, ਜਾਣੀ ਕਿ ਅਮਰੀਕਾ ਨੇ ਤੁਰਕੀ ਨੂੰ ਕਿਹਾ ਕਿ ਉਹ ਇਹ ਬੰਦ ਕਰ ਦੇਵੇ ਹਮਲੇ। ਦੇਖੋ ਡਬਲ ਗੇਮ ਕਿੱਦਾਂ ਚੱਲ ਰਹੀ ਹੈ। ਨਾਲੇ ਤਾਂ ਉਹਨਾਂ ਨੂੰ ਕਹੀ ਜਾਂਦੇ ਹੁਣ ਜੋ ਮਰਜ਼ੀ ਕਰਨ, ਤੇ ਨਾਲੇ ਕਹੀ ਜਾਂਦੇ ਇਹ ਬੰਦ ਕਰ ਦੇ, ਹੌਲੀ ਹੌਲੀ ਸਾਰਾ ਨੁਕਸਾਨ ਕਰਾ ਦੇਣਾ। ਤੇ ਕੱਲ ਖਬਰ ਆਈ ਸੀ ਕਿ ਸੈਂਕੜੇ ਜਿਹੜੇ ਨੌਜਵਾਨ ਨੇ, ਲੜਾਕੇ ਨੇ, ਉਹ ਮਾਰੇ ਗਏ ਨੇ ਇਹਨਾਂ ਹਮਲਿਆਂ ਦੇ ਵਿਚ। ਤੇ ਉਸ ਤੋਂ ਬਾਅਦ ਚੱਲਦੇ ਹਾਂ ਜੀ ਖਬਰਾਂ ਵੱਲ ਨੂੰ। ਸਾਡੇ ਪ੍ਰਾਈਮ ਮਿਨਿਸਟਰ ਸਕੌਟ ਮੋਰਿਸਨ ਇੰਡੀਆ ਜਾ ਰਹੇ ਨੇ ਅਗਲੇ ਸਾਲ 2020 ਦੇ ਵਿਚ, ਔਰ ਹੁਣ ਇਸ ਵੇਲੇ ਚਾਈਨਾ ਦੇ ਜਿਹੜੇ ਪ੍ਰੀਮੀਅਰ ਨੇ ਉਹ ਇੰਡੀਆ ਗਏ ਹੋਏ ਨੇ। ਮਹਾਬਲੀਪੁਰਮ ਦੇ ਵਿਚ ਇੱਕ ਦੂਜੇ ਨੂੰ ਮਿਲੇ ਆ, ਤੇ ਤੁਸੀਂ ਦੇਖਿਆ ਹੋਣਾ ਕਿ ਉੱਥੇ ਸਾਊਥ ਦੇ ਵਿਚ ਮੋਦੀ ਸਾਹਿਬ ਨੇ ਧੋਤੀ ਲਾਈ ਹੋਈ ਆ, ਤੇ ਉਹਨਾਂ ਨਾਲ ਮਿਲ ਰਹੇ ਨੇ, ਮੀਟਿੰਗਾਂ ਹੋ ਰਹੀਆਂ ਨੇ। ਕੱਲ ਇੱਕ ਟ੍ਰੋਲ ਵੀ ਚੱਲ ਰਿਹਾ ਸੀ, ਮਜ਼ਾਕ ਵੀ ਚੱਲ ਰਿਹਾ ਸੀ ਕਿ ਅਸਲ ਦੇ ਵਿਚ ਉਹ ਮੋਦੀ ਸਾਹਿਬ ਨੂੰ ਨਹੀਂ ਮਿਲਣ ਆਏ, ਚਾਈਨਾ ਦੇ ਪ੍ਰੀਮੀਅਰ ਉਹ ਦੇਖਣ ਆਏ ਨੇ ਕਿ ਦੀਵਾਲੀ ਦੇ ਵੇਲੇ ਜਿਹੜੀਆਂ ਲੜੀਆਂ ਨੇ ਉਹ ਮੇਡ ਇਨ ਚਾਈਨਾ ਲੱਗੀਆਂ ਹੋਈਆਂ ਜਾਂ ਨਹੀਂ ਲੱਗੀਆਂ ਹੋਈਆਂ। ਤੇ ਇਹਨਾਂ ਤੋਂ ਮੈਨੂੰ ਚੇਤੇ ਆ ਗਿਆ ਬਈ ਇਸ ਸਾਲ ਵਿਰੋਧ ਨਹੀਂ ਕਰਨਾ ਆਪਾਂ ਚਾਈਨਾ ਦੇ ਦੀਵਿਆਂ ਦੇ ਲੜੀਆਂ ਦਾ, ਚੇਤਾ ਹੀ ਭੁਲਾ ਦਿੱਤਾ ਲੋਕਾਂ ਨੇ ਵਿਰੋਧ ਕਰਨ ਦਾ। ਤੇ ਕਿਉਂਕਿ ਹੁਣ ਦੁਸਹਿਰੇ ਤੇ ਵੀ ਪਹਿਲਾਂ ਵਿਰੋਧ ਹੋਇਆ, ਹੁਣ ਦੀਵਾਲੀ ਆਉਣ ਵਾਲੀ ਹੈ ਉੱਤੇ ਵੀ ਆਪਾਂ ਵਿਰੋਧ ਕਰਨਾ ਆ, ਤੇ ਦੀਵਾਲੀ ਤੇ ਫਿਰ ਚਾਈਨਾ ਦਾ ਵੀ ਵਿਰੋਧ ਕਰਨਾ ਆ। ਤੇ ਮੈਨੂੰ ਲੱਗਦਾ ਕਿ ਸਾਨੂੰ ਪੈਸੇ ਮਿਲਦੇ ਆ ਵਿਰੋਧ ਕਰਨ ਦੇ, ਪ੍ਰੋਫੈਸ਼ਨਲ ਇਹੋ ਜਿਹੇ ਵਿਰੋਧ ਜਿਹੜਾ ਕਲਾਈਮੇਟ ਐਕਸ਼ਨ ਤੇ ਚੱਲ ਰਿਹਾ ਤੇ ਐਮਰਜੈਂਸੀ, ਉਹ ਕਹਿੰਦੇ ਵੀ ਡੂਮਸ ਡੇ ਆ ਵੀ ਖਤਮ ਹੋ ਜਾਣੀ ਆ ਸਾਰੀ ਧਰਤੀ। ਉਹ ਇਹਨਾਂ ਨੂੰ ਕੀ ਦੱਸੀਏ ਕਿ ਧਰਤੀ ਖਤਮ ਕਰਦੇ ਕਰਦੇ ਕਿੰਨੇ ਬਿਲੀਅਨ ਸਾਲ ਹੋ ਗਏ, ਖਤਮ ਹੋ ਜਾਣਾ, ਸਾਰਾ ਕੁਛ ਖਤਮ ਹੋ ਜਾਣਾ। ਹਰ ਬੰਦਾ ਕਹਿੰਦਾ ਜਦ ਉਹਦੇ ਅਨੁਕੂਲ ਨਹੀਂ ਹੁੰਦਾ ਕਿ ਹੁਣ ਖਤਮ ਹੋ ਗਿਆ ਕੰਮ, ਨਹੀਂ ਪਿਆਰੇ ਉਹ ਚੱਲੀ ਜਾਣਾ ਆ। ਤੇ ਉਹਨਾਂ ਨੂੰ ਵੀ ਆਪਣਾ ਚਾਅ ਪੂਰਾ ਕਰਨਾ, ਉਹ ਵਿਹਲੇ ਬੈਠੇ ਵਿਚਾਰੇ ਤੇ ਚਾਅ ਪੂਰਾ ਕਰਦੇ ਨੇ, ਕਦੇ ਕਿਤੇ ਮੁਜ਼ਾਹਰਾ ਕਰਨ ਲੱਗ ਪੈਂਦੇ ਨੇ, ਜੇ ਇੱਕ ਮੁੱਦਾ ਖਤਮ ਹੁੰਦਾ ਹੈ ਤਾਂ ਦੂਜਾ ਮੁੱਦਾ ਸ਼ੁਰੂ ਕਰ ਲੈਂਦੇ ਨੇ। ਸੋ ਉਹ ਵੀ ਡਿਸਟਰਬੈਂਸ ਜ਼ਿਆਦਾ ਹੋ ਰਹੀ ਹੈ ਤੇ ਉਹਨਾਂ ਦਾ ਜਿਹੜਾ ਪੁਆਇੰਟ ਹੈ ਉਹ ਘੱਟ ਸਾਹਮਣੇ ਆ ਰਿਹਾ। ਤੇ ਗੱਲ ਆਪਾਂ ਅੱਗੇ ਤੋਰੀਏ, ਸੁਨੇਹੇ ਵੀ ਸਾਡੇ ਕੋਲ ਆ ਰਹੇ ਨੇ। ਤੇ ਅਜਮੇਰ ਸਿੰਘ ਜੀ ਸਾਡੇ ਨਾਲ ਜੁੜੇ ਨੇ ਕੈਨਬਰਾ ਤੋਂ, ਕਹਿੰਦੇ ਨੇ ਕਿ ਜੁਗਨੀ ਦਾ ਇਤਿਹਾਸ ਬਹੁਤ ਪੁਰਾਣਾ ਹੈ, ਇਹ ਚਿੰਨ ਸੀ ਤੇ ਹੈ ਜਿਸ ਦਾ ਨਾਂ ਜੋਗਨੀ ਸੀ, ਜੋ ਜੋਗ ਗੁਰੂ ਸੂਫੀ ਸੰਤ ਆਪਣੇ ਚੇਲੇ ਦੇ ਗਲ ਪਾਉਂਦੇ ਸਨ। ਇਹ ਗੁਰਪ੍ਰਣਾਲੀ ਵਿਚ ਨਿਪੁੰਨ ਹੋਣ ਜਾਣ ਤੇ ਆਪਣਾ ਅਪਣਾ ਲੈਣ ਤੇ ਪਾਈ ਜਾਂਦੀ ਸੀ। ਜੋਗੀਆਂ ਤੇ ਸੂਫੀਆਂ ਰਾਹੀਂ ਜੁਗਨੀ ਗਾਈ ਵੀ ਜਾਂਦੀ ਸੀ। ਬ੍ਰਿਟਿਸ਼ ਰਾਜ ਵਿਚ ਤਾਂ ਮਸ਼ਾਲ ਦੇ ਵਿਰੋਧ ਵਿਚ ਹਰ ਸ਼ਹਿਰ ਵਿਚ ਵਿਰੋਧ ਵਜੋਂ ਗਾਈ ਗਈ ਹੈ। ਬਹੁਤ ਵਧੀਆ ਜਾਣਕਾਰੀ ਹੈ ਜੀ, ਚੰਗਾ ਲੱਗਿਆ। ਤੇ ਵੈਸੇ ਮੈਂ ਵੀ ਸੋਚਦਾ ਕਿ ਜਿਹੜੀ ਜੁਗਨੀ ਹੈ, ਜੁਗ ਦਾ ਮਤਲਬ ਸਮਾਂ ਵੀ ਹੋ ਜਾਂਦਾ, ਜੋਗਣੀ ਦਾ ਮਤਲਬ ਇਹ ਹੈ ਕਿ ਜਦੋਂ ਚਿੰਨ ਪਾ ਲਿਆ ਤੇ ਉਹ ਫਿਰ ਹਰ ਥਾਂ ਜਾਂਦੇ ਨੇ, ਪ੍ਰਚਾਰ ਕਰਦੇ ਜਾਂਦੇ ਨੇ। ਮਨ ਨੂੰ ਗੱਲ ਲੱਗੀ ਅਜਮੇਰ ਸਿੰਘ ਜੀ, ਬੜਾ ਵਧੀਆ ਲੱਗਿਆ, ਧੰਨਵਾਦ ਤੁਹਾਡਾ ਕਿ ਇਹ ਜਿਹੜੇ ਇੱਕ ਮਿਸ਼ਨ ਨੂੰ ਅਡੋਪਟ ਕਰ ਲੈਣਾ, ਇਸ ਨੂੰ ਵੀ ਜੁਗਨੀ ਕਹਿੰਦੇ ਆ ਜਾਂ ਜੋਗਨੀ ਕਹਿੰਦੇ ਆ, ਸੋਹਣਾ ਲੱਗਿਆ ਜੀ, ਮੇਰੇ ਗਿਆਨ ਦੇ ਵਿਚ ਵੀ ਵਾਧਾ ਹੋਇਆ, ਸ਼ੁਕਰੀਆ ਜੀ ਬਹੁਤ ਬਹੁਤ। ਤੇ ਨਨਿੰਦਰ ਖੱਟੜਾ ਸਾਡੇ ਨਾਲ ਜੁੜੇ ਨੇ ਕੈਨਬਰਾ ਤੋਂ, ਕੀ ਹਾਲ ਚਾਲ ਹੈ ਜੀ? ਠੀਕ ਠਾਕ ਹੋ, ਮਿਲਦੇ ਹਾਂ ਕੈਨਬਰਾ ਚ ਆਪਾਂ ਆ ਕੇ। ਤੇ ਸੁਖਵਿੰਦਰ ਸਿੰਘ ਭਾਜੀ ਵੀ ਕਹਿੰਦੇ ਨੇ ਕਿ ਹਾਂਜੀ ਇੱਕ ਕਿਤਾਬ, ਹਾਂਜੀ ਬਿਲਕੁਲ ਭੇਜਾਂਗਾ ਜੀ ਮੈਂ ਤੁਹਾਨੂੰ, ਤੁਸੀਂ ਭੇਜਤਾ ਸਾਨੂੰ ਐਡਰੈਸ, ਸ਼ੁਕਰੀਆ ਜੀ। ਤੇ ਜਸ ਪਾਵਲਾ ਜੀ, ਤੁਹਾਡੀ ਫੋਟੋ ਜਿਹੜੀ ਨਾ ਸਪਰੇਅ ਯੂਨਿਟ ਦੀ ਆ, ਤੁਸੀਂ ਪਾਣੀ ਭਰ ਰਹੇ ਹੋ, ਮੈਂ ਇਹ ਬਸ ਚੰਦ ਕੁ ਮਿੰਟਾਂ ਤੱਕ ਲੋਡ ਕਰ ਦੇਣੀ ਆ, ਤੇ ਤਾਂ ਕਿ ਸਾਡੇ ਸਾਰੇ ਸਰੋਤੇ ਦੇਖ ਸਕਣ ਕਿ ਅੰਗੂਰਾਂ ਨੂੰ ਪਹਿਲਾ ਸਪਰੇਅ ਪੈ ਰਿਹਾ ਜੀ ਇਸ ਇਲਾਕੇ ਦੇ ਵਿੱਚ, ਤੇ ਕਿਸ ਤਰ੍ਹਾਂ ਉਹ ਸਪਰੇਅ ਯੂਨਿਟ ਦੇ ਨਾਲ ਇਸ ਨੂੰ ਸਪਰੇਅ ਪਾਉਂਦੇ ਨੇ, ਭਰਦੇ ਨੇ। ਕਿਆ ਬਾਤ ਹੈ ਜੀ, ਵੈਰੀ ਨਾਈਸ, लगे रहो जी किरत दे विच मेहनत दे विच शुकराने। ते हुण मैं तुहानू एक गीत सुनाउणा वीकेंड ते मैनू उहने दस्या नहीं मैं दलजीत दसांझ दा ही सुना देना है ते इस तो बाद एक छोटी जी ब्रेक लवांगे ब्रेक तो बाद फिर आपां आवांगे ते गुरप्रीत गिल हुणां नाल गल्लां करांगे। अज दा जिहड़ा साडा मुख टॉपिक रहेगा जिहड़ा कि डेरा ब्यास दे भाणजां दी गाथा आ उस ते करांगे एक फिल्म दे बारे भी गल करांगे होर हासा मजाक भी चलदा रहेगा। सो जुड़े रहो हरमन रेडियो दे नाल अज दिन एतवार वाले दिन 13 तरीक है जी।
वीकेंड नी साडे नाल कर ले तू कुड़ी इस पिंड नी वीकेंड नी साडे नाल कर ले तू कुड़ी इस पिंड नी तेरे नालो सोने बिल्लो तेरे विचार ने ताइयों देख मुंडे अच छिड़ गए वार ने तेरे नालो सोने बिल्लो तेरे विचार ने ताइयों देख मुंडे अच छिड़ गए वार ने गल मुकदी तू लगे जमा एंड नी वीकेंड नी साडे नाल कर ले तू पेंड नी वीकेंड नी साडे नाल कर ले तू कुड़ी इस पेंड नी तेरे नालो सोने बिल्लो तेरे विचार ने ताइयों देख मुंडे अच छिड़ गए वार ने तेरे नालो सोने बिल्लो तेरे विचार ने ताइयों देख मुंडे अच छिड़ गए वार ने गल मुकदी तू लगे जमा एंड नी चीजा आंदियां पसंद कुड़िए तेनू करदा हां प्यार ये मन कुड़िए बहुत घट चीजा आंदियां पसंद कुड़िए तेनू करदा हां प्यार ये मन कुड़िए आई कली ना तू लेके आई फ्रेंड नी वीकेंड नी साडे नाल कर ले तू कुड़िए इस पिंड नी वीकेंड नी साडे नाल कर ले तू कुड़िए इस पिंड नी रैब हंजरा भी होया एक साइटड नी साडे दिल विच तू इनवाइटड नी रैब हंजरा भी होया एक साइटड नी साडे दिल विच तू इनवाइटड नी किथे आउणा ए डरस कर सेंड नी वीकेंड नी वीकेंड नी साडे नाल कर ले तू कुड़ी इस पिंड नी तेरे नालों सोने बिल्लो तेरे विचार ने ताइयों देख मुंडे अच छिड़ गए वार ने गल मुकदी तू लगे जमा एंड नी वीकेंड नी साडे नाल कर ले तू कुड़ी इस पिंड नी तेरे नालों सोने बिल्लो तेरे विचार ने ताइयों देख मुंडे अच छिड़ गए वार ने गल मुकदी तू लगे जमा।
सुबह च अड़ब दिलों प्यारियां थोड़ी पंगे बाज बहुती करारियां नहीं चलदियां प्यार च गद्दारियां अड़ब मुटियारा।
मैं ना निक्की हुंदी ऐदी उतरी हुनी हां ना मैनूं शक्तिमान वेंदिया नूं किसे ने कह देणा ना चाह बनाउण नूं मैं ना चाह च थुक सिट के लै आउंदी।
स्टारिंग सोनम बाजवा निंजा महरीन पीर ज़ादा एंड इंट्रोड्यूसिंग अजय सरकारिया अड़ब मुटियारा। 18 अक्टूबर तो तुहाडे नजदीकी सिनेमा घरां विच
रोटी हजम नहीं हुंदी वरतो गोल्डन ग्रेन फ्लोर मिल्स दा गरेवाल चक्की आटा ताजा घट केमिकल दी वरतों वाली कणक जेड़ी कि सीधी खेतां चो मिल च लई जांदी आस्ट्रेलिया दा बनिया शुद्ध आटा ताजा खाओ ते तंदुरुस्त रहो। आटे तो इलावा ताजा बेसन लड्डू वाली स्पेशल बेसन मल्टी ग्रेन आटा काबली छोले मसरां दी दाल चना दाल सोयाबीन ते बादाम भी साडे अपने प्रोडक्शन हन। वधेरे जानकारी लई विजिट करो गरेवाल गोल्डन ग्रेन .com.au या फोन करो 04288955 6।
ओ नेहा इन्नी उदास क्यों है?
ओ यार उदास नहीं कंफ्यूज्ड हां कोई कोर्स ज्वाइन करना है पर केड़ा ते किथे पता नहीं जेड़ा मेरे करियर नु दवे उड़ान और मेनू बनावे स्किल्ड।
ओए होए बस इन्नी छोटी जी गल तू आज ही ज्वाइन कर ऑस्ट्रेलिया दा बेस्ट ते नंबर वन स्किल सेंटर जो है सिडनी च ऑस्ट्रेलियन मैनेजमेंट इंस्टीट्यूट AHMI जिदे च जॉब रेडी प्रोग्राम्स ने ओदे विचों ग्रेड कोर्सेज ऑटोमेटिव कारपेंट्री पेंटिंग बिल्डिंग एंड कंस्ट्रक्शन हेल्थ बिजनेस एंड मैनेजमेंट कोर्सेज भी ने। इंटरनेशनल कोर्सेज जिन्हां दे नाल आसानी दे नाल PR मिल सकदी है। इन्हां दे होर भी एक्साइटिंग कोर्सेज शुरू हो रहे ने IT सर्टिफिकेट Certificate 3 Diploma in Children Services. ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ।
ਅਰੇ ਵਾਹ, ਇਹ ਤਾਂ ਸੱਚੀ ਨੰਬਰ 1 ਇੰਸਟੀਟਿਊਟ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 612-968-7323 0288-859-0377 ਤੇ।
हरमन रेडियो एक बार फिर लेके आ रहा है प्रोग्राम माइग्रेशन मैटर्स विद वीजा एट इमिग्रेशन एंड एजुकेशन सर्विसेज, जिस विच माइग्रेशन संबंधी किसी भी तरह दे सवाल दा जवाब तुसी ले सकोगे। सो सुनना ना भूलना हर मंगलवार अमरदीप कौर नाल शाम 7 बजे तो 8 बजे तक प्रोग्राम माइग्रेशन मैटर।
10 to 15 साल दे तजुर्बे नाल ऑस्ट्रेलिया दे मेलबर्न च जे तुसी IELTS या PTE नाल संबंधित कोर्सेज करना चाहंदे हो ता लक्ष्य PTE मेलबर्न दे रहे ने आउटस्टैंडिंग कोचिंग फॉर PTE एंड IELTS एट वेरी अफोर्डेबल प्राइसेस। लक्ष्य PTE कोचिंग इंस्टीट्यूट पूरे ऑस्ट्रेलिया विच अपनी सेवावां दे रहे ने। फेस टू फेस IELTS से PTE प्रिपरेशन क्लासेस तो इलावा तुसी ऑनलाइन PTE क्लासेस भी लगा सकते हो। वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Aditya Films presents Teri Meri Jodi. Dastaan Anmulle Rishtiyan Di, Pyar Di, Takrar Di, starring Sammy Gill, King B. Chauhan and Sidhu Moosewala. Teri Meri Jodi.
ਬੜੇ ਬੇਹਿਸਾਬ ਰਹੇ ਹਾਂ ਦੁਨੀਆਦਾਰੀ ਚ, ਯਾਰੀ ਚ ਫੱਟ ਨਿਕਲਣੇ ਤੇ ਦੁਸ਼ਮਣੀ ਦੇ ਵਿੱਚ ਪਿੱਤਲ ਨਿਕਲਣੇ।
13 ਸਤੰਬਰ ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਚ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਅੱਜ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ, ਦਿਨ ਐਤਵਾਰ 13 ਅਕਤੂਬਰ 2019। ਮੈਂ ਆਪਣੇ ਸਾਰੇ ਸਰੋਤਿਆਂ ਨੂੰ ਰਿਮਾਈਂਡ ਕਰਾ ਦਾਂ ਕਿ ਸਮਾਂ ਬਦਲ ਚੁੱਕਾ ਹੈ ਆਸਟ੍ਰੇਲੀਆ ਦੇ ਵਿੱਚ, ਡੇਲਾਈਟ ਸੇਵਿੰਗ ਸ਼ੁਰੂ ਹੋ ਚੁੱਕੀ ਹੈ। ਖਾਸ ਕਰਕੇ ਅੰਤਰਰਾਸ਼ਟਰੀ ਸਰੋਤੇ ਸਾਡੇ ਨੋਟ ਕਰਨ, 1 ਘੰਟੇ ਦਾ ਫਰਕ ਪੈ ਚੁੱਕਾ ਹੈ। ਤੇ ਮੈਂ ਥੋੜੀ ਦੇਰ ਬਾਅਦ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਾਵਾਂਗਾ ਗੁਰਪ੍ਰੀਤ ਗਿੱਲ ਹੋਣਾ ਨੂੰ, ਤੇ ਆਪਾਂ ਚਿੰਤਨ ਕਰਾਂਗੇ। ਤੇ ਉਸ ਤੋਂ ਪਹਿਲਾਂ ਰਵਿੰਦਰ ਸਿੰਘ ਮੈਲਬਨ ਤੋਂ ਸਾਡੇ ਨਾਲ ਜੁੜੇ ਨੇ, ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ। ਰਾਜਨਦੀਪ ਸਿੰਘ ਵੀ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਏ ਨੇ, ਉਹ ਵੀ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਨੇ, ਫਤਿਹ ਦੀ ਸਾਂਝ ਪਾ ਰਹੇ ਨੇ। ਸੋ ਸਾਰੇ ਸਰੋਤੇ ਜਿੱਥੋਂ ਵੀ ਜੁੜਦੇ ਨੇ ਜੀ ਆਇਆਂ ਨੂੰ। ਤੇ ਇੱਧਰ ਆਪਾਂ ਗੱਲਬਾਤ ਕਰੀਏ ਜਿਹੜੀ ਅੱਜ ਤੁਹਾਡੇ ਨਾਲ ਸਾਂਝੀ ਕਰਨੀ ਸੀ, ਕਿ ਖਬਰਾਂ ਜਿਹੜੀਆਂ ਚੱਲ ਰਹੀਆਂ ਨੇ ਜਿਸ ਦੇ ਵਿਚ ਵੱਡੀ ਖਬਰ ਹੈ ਕਿ ਸ਼ਿਵਇੰਦਰ ਤੇ ਮਲਵਿੰਦਰ ਅਤੇ 3 ਹੋਰਾਂ ਨੂੰ 4 ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ ਗਿਆ, ਇਹ ਖਬਰ ਬਣੀ ਆ ਤੇ ਫੋਟੋ ਵੀ ਆਈ ਆ। ਨਵੀਂ ਦਿੱਲੀ ਦੀ ਖਬਰ ਹੈ 11 ਅਕਤੂਬਰ ਦੀ, ਔਰ ਇਸ ਦੇ ਵਿਚ ਖਬਰ ਤੇ ਲਿਖਿਆ ਹੈ ਕਿ ਦਿੱਲੀ ਦੀ ਸਾਕੇਤ ਅਦਾਲਤ ਨੇ RFL ਘੁਟਾਲਾ ਮਾਮਲੇ ਚ ਰੈਨ ਬੈਕਸੀ ਤੇ ਫੋਰਟਿਸਟ ਹੈਲਥ ਕੇਅਰ ਦੇ ਸਾਬਕਾ ਪ੍ਰਮੋਟਰਾਂ ਸ਼ਿਵਿੰਦਰ ਸਿੰਘ ਅਤੇ ਮਾਲਵਿੰਦਰ ਸਿੰਘ ਤੇ 3 ਹੋਰਨਾਂ ਨੂੰ 4 ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ ਹੈ। ਉੱਥੇ ਇਸ ਮਾਮਲੇ ਚ ਦਰਜ FIR ਨੂੰ ਰੱਦ ਕਰਨ ਦੇ ਲਈ ਦਾਇਰ ਪਟੀਸ਼ਨ ਤੇ ਨੋਟਿਸ ਜਾਰੀ ਕਰਨ ਤੇ ਸਵਾਲ ਤੇ ਦਿੱਲੀ ਹਾਈ ਕੋਰਟ ਨੇ ਸਾਰੇ ਪੱਖਾਂ ਨੂੰ ਸੁਣਨ ਤੋਂ ਬਾਅਦ ਕਿਹਾ ਹੈ ਕਿ ਇਹ ਆਦੇਸ਼ ਬਾਅਦ ਦਿੱਤਾ ਜਾਏਗਾ। ਇਸ ਦੇ ਉੱਤੇ ਇਨ੍ਹਾਂ ਸਾਰਿਆਂ ਨੂੰ ਰੇਲਗੇਅਰ ਫਿਨਫੇਸਟ ਲਿਮਿਟਡ ਦੇ ਫੰਡ ਚ ਗਬਨ ਕਰਨ ਦੇ ਅਤੇ ਉਸ 2397 crore रुपए का नुकसान पहचान दे दोष च गिरफ्तार किया। हुण ए जिहड़ियां खबरां ने 2016 तो शुरू होया काम ते पैसे इधर उधर किए गए। इस संबंध विच राधा स्वामी मुखी की कह रहे ने, उन्हां दा परिवार की कह रहा है, हाई कोर्ट दे विच उन्हां ने दावा किया कि प्रमुख उन्हां दे जिहड़े गुरिंदर सिंह ढिल्लों ने ते उन्हां दे परिवार ने, उन्हां ने अपील करके कहा है कि परिवार उपर उस कंपनी दा कोई भी बकाया राशि बाकी नहीं है। ढिल्लों परिवार ने हाई कोर्ट नूं कहा है कि मलविंदर ते शिविंदर अते आर एच सी होल्डिंग ने गलत दावा किया है कि उन्हां दा उस दे उत्ते पैसा कोई बकाया है। सो हुण मामिया ते भाणजे दे विच लड़ाई चल, भाणजिया ते मामे दे विच लड़ाई भी चल रही है। हुण भाणजे गिरफ्तार हो चुके ने पर भाणजे कह रहे ने कि असीं इह पैसे अपने मामे तो लैणे ने। सो फैमिली फ्यूड चल रहा है, परिवारक कलेश चल रहा है और इधर उधर पैसे करन दा जिहड़ा दोष एक दूजे ते लगाया जा रहा है। सो दोस्तों पैसा जिहड़ा जदों पैसा 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 बड़ा मुश्किल है जी, ये सारा कुछ कि किस तरह एक अध्यात्मक रख लो, एक संत जिहड़े ने, एक रब दा नाम जपाउण वाले, माया तो छुटकारा दवाण वाले आप ही माया जाल दे विच फसे हुए ने। दिल वालियां गल्लां चल रही ने जी, मेरे दिल च गल आउंदी सी कि एडे अडंबर एडे डेरे बनाउणे चलाउणे ते ओह भी केस बेस ते कि नाम असीं दे रहे हां, नाम दे रहे हां। और बचपन दे विच बहुत सारे साडे नाल दे सहयोगी परिवारां विचों भी ਉਹ ਇਸ ਗੱਲ ਤੋਂ ਪ੍ਰਭਾਵਿਤ ਹੋ ਕੇ ਡੇਰਾ ਬਿਆਸ ਜਾਂਦੇ ਸੀ ਕਿ ਉੱਥੇ ਮਾਇਆ ਦੀ ਕੋਈ ਛਾਂ ਵੀ ਹੈ ਨਹੀਂ। ਬਹੁਤ ਸਾਰੇ ਇੱਦਾਂ ਜਾਂਦੇ ਸੀ ਕਿ ਚੀਜ਼ਾਂ ਬੜੀਆਂ ਸਸਤੀਆਂ ਮਿਲਦੀਆਂ ਨੇ ਜੀ ਉੱਥੇ, ਉਹ ਹੋਲੀਡੇ ਕਰਨ ਟਾਈਪ ਜਾਂਦੇ। ਸਾਨੂੰ ਬੜਾ ਹੋਣਾ ਕਿ ਜਿਹੜੀ ਕੋਕਾ ਕੋਲਾ ਦੀ ਬੋਤਲ 5-6 ਰੁਪਏ ਦੀ ਹੁੰਦੀ ਸੀ ਜੀ, ਉੱਥੇ 2 ਰੁਪਏ ਦੀ ਮਿਲਦੀ ਆ। ਤੇ ਮੈਂ ਮਨ ਚ ਸੋਚਦਾ ਹੁੰਦਾ ਸੀ ਕਿ ਸਿਰਫ ਕੋਕਾ ਕੋਲਾ ਪੀਣ ਹੀ ਜਾਣਾ ਉੱਥੇ, ਮਤਲਬ ਇਹ ਕਿਹੜੀ ਖਿੱਚ ਹੋ ਗਈ। ਗੁਰੂ ਘਰ ਦੇ ਵਿੱਚ ਲੰਗਰ ਫ੍ਰੀ ਹੁੰਦਾ ਹੈ ਤੇ ਅਸੀਂ, ਸਾਡੇ ਤੇ ਵੀ ਟੁੱਕਦੀ ਆ ਗੱਲ ਕਿ ਅਸੀਂ ਗੁਰਦੁਆਰੇ ਲੰਗਰ ਖਾਣ ਹੀ ਜਾਂਦੇ ਹਾਂ ਫ੍ਰੀ ਦਾ, ਇਹ ਤਾਂ ਕੋਈ ਖਿੱਚ ਨਹੀਂ ਹੋਈ। ਖਿੱਚ ਹੁੰਦੀ ਹੈ ਜੀ ਅਧਿਆਤਮ ਦੀ, ਰੂਹਾਨੀਅਤ ਦੀ। ਤੇ ਸਾਡੇ ਗੁਰੂ ਸਾਹਿਬਾਨ ਦਾਸ ਹੋਏ ਨੇ ਤੇ ਉਹਨਾਂ ਨੇ ਵੀ ਡੇਰਾ ਬਾਬਾ ਨਾਨਕ ਬਣਾਇਆ, ਪਹਿਲੇ ਪਾਤਸ਼ਾਹ ਨੇ, ਪਰ ਉੱਥੇ ਉਹਨਾਂ ਨੇ ਪ੍ਰਚਾਰ ਕੀਤਾ ਤੇ ਉਹਨੂੰ ਕੰਟੀਨਿਊ ਨਹੀਂ ਕੀਤਾ। ਉਹਨੂੰ ਆਪਣੇ ਮੁੰਡਿਆਂ ਨੂੰ ਦੇ ਕੇ ਤਾਂ ਦੂਜੇ ਪਾਤਸ਼ਾਹ ਨੂੰ ਕਿਹਾ ਕਿ ਤੁਸੀਂ ਖਡੂਰ ਸਾਹਿਬ ਜਾਓ, ਖਡੂਰ ਸਾਹਿਬ ਤੋਂ ਅੱਗੇ ਗੋਇੰਦਵਾਲ ਸਾਹਿਬ ਚਲੇ ਗਏ, ਗੋਇੰਦਵਾਲ ਸਾਹਿਬ ਤੋਂ ਗੁਰੂ ਕਾ ਚੱਕ ਜਿਹੜਾ ਕਿ ਅੰਮ੍ਰਿਤਸਰ ਹੈ ਉੱਥੇ ਚਲੇ ਗਏ। ਇਹ ਕੰਟੀਨਿਊ ਰਹਿੰਦਾ, ਫਿਰ ਕੀਰਤਪੁਰ ਸਾਹਿਬ ਆ ਗਏ, ਫਿਰ ਆਨੰਦਪੁਰ ਸਾਹਿਬ ਆ ਗਏ। ਇਹ ਅੱਜ ਸਤਿਕਾਰਯੋਗ ਅਜਮੇਰ ਸਿੰਘ ਵੀ ਸਾਡੇ ਨਾਲ ਸਾਂਝ ਪਾ ਰਹੇ ਨੇ, ਇਹ ਸਥਾਪਤੀਆਂ ਦੇ ਵਿੱਚ ਕਦੇ ਵੀ ਤੁਸੀਂ ਨਾਮ ਨੂੰ, ਅਕਾਲ ਪੁਰਖ ਨੂੰ ਸਥਾਪਿਤ ਨਹੀਂ ਕਰ ਸਕਦੇ, ਥਾਪਿਆ ਨਾ ਜਾਏ, ਤੁਸੀਂ ਥਾਪ ਹੀ ਨਹੀਂ ਸਕਦੇ ਕਿਤੇ ਸਾਂ। ਇੱਕ ਤਾਂ ਤੁਸੀਂ ਬੰਨ ਕੇ ਨਹੀਂ ਰੱਖ ਸਕਦੇ। ਇਹ ਜਿਹੜੀ ਚੀਜ਼ ਹੈ ਨਾ, ਰੂਹਾਨੀਅਤ ਹੈ, ਇਹ ਆਪਣੀ ਮਰਜ਼ੀ ਦੇ ਨਾਲ ਕਿਤੇ ਵੀ ਪ੍ਰਕਾਸ਼ ਹੁੰਦੀ ਹੈ ਤੇ ਇਹ ਤੁਸੀਂ ਡੇਰਿਆਂ ਦੇ ਵਿੱਚ ਬੰਨ ਕੇ ਨਹੀਂ ਰੱਖ ਸਕਦੇ। ਇਹ ਫ੍ਰੀ ਫਲੋਇੰਗ ਫਨੋਮੇਨਾ ਹੈ ਔਰ ਹੋਣਾ ਵੀ ਚਾਹੀਦਾ ਹੈ ਵੀ। ਇਸ ਦੀ ਸ਼ਾਦੀ, ਇਸ ਦੀ ਗਵਾਹੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਕਿ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਸੋ ਤੁਸੀਂ ਇਸ ਨੂੰ ਇੱਕ ਜਗ੍ਹਾ ਬੰਨ ਕੇ ਨਹੀਂ ਰੱਖ ਸਕਦੇ ਔਰ ਇਹ ਬਹੁਤ ਵੱਡੀ ਭੁੱਲ ਹੈ ਸਾਡੇ ਸੰਤਾਂ ਦੀ ਜਾਂ ਜਿਹੜੇ ਰੂਹਾਨੀਅਤ ਦੇ ਨਾਲ ਬੰਦੇ ਜੁੜਦੇ ਨੇ ਜਾਂ ਉਹਨਾਂ ਨੂੰ ਉਹ ਡਰਾਮਾ ਵੀ ਕਰਦੇ ਨੇ ਕਿ ਤੁਸੀਂ ਇਸ ਨੂੰ ਇੱਕ ਜਗ੍ਹਾ ਬੰਨ ਕੇ ਨਹੀਂ ਰੱਖ ਸਕਦੇ, ਇਸ ਦੇ ਉੱਤੇ ਬਿਜ਼ਨਸ ਨਹੀਂ ਚਲਾ ਸਕਦੇ। ਜੇ ਬਿਜ਼ਨਸ ਚਲਾਉਣਾ ਤਾਂ ਬਿਜ਼ਨਸ ਚਲਾਓ। ਮੈਂ ਅੱਜ ਤੋਂ 2-4 ਸਾਲ ਪਹਿਲਾਂ ਵੀ ਕਿਹਾ ਸੀ ਕਿ ਡੇਰਾ ਬਿਆਸ ਦੀ ਜਿਹੜੀ ਹੈ ਇਹ ਪ੍ਰੋਪਰ ਕੰਪਨੀਆਂ ਚਲਾਉਂਦੇ ਨੇ, ਇਟਸ ਅ ਬਿਜ਼ਨਸ। ਇੰਗਲੈਂਡ ਸ਼ੇਅਰ ਮਾਰਕੀਟ ਦੇ ਵਿੱਚ ਇਹਨਾਂ ਦੀ ਕੰਪਨੀਆਂ ਰਜਿਸਟਰ ਹੋਈਆਂ ਨੇ, ਸਿੰਗਾਪੁਰ ਸਟਾਕ ਐਕਸਚੇਂਜ ਦੇ ਉੱਤੇ। ਉਸ ਵੇਲੇ ਸ਼ਾਇਦ ਮੈਨੂੰ, ਮੈਂ ਇੱਕ ਰਿਪੋਰਟ ਦਿੱਤੀ ਸੀ ਕਿ $440 million ਦੀ ਇਹਨਾਂ ਦੀ ਵੈਲਿਊ ਹੈ ਸਟਾਕ ਐਕਸਚੇਂਜ ਦੇ ਉੱਤੇ। ਸੋ ਦੇ ਆਰ ਰਨਿੰਗ ਅ ਬਿਜ਼ਨਸ। ਤੇ ਜਦੋਂ ਰੂਹਾਨੀਅਤ ਦੇ ਨਾਲ ਤੁਸੀਂ ਬਿਜ਼ਨਸ ਨਹੀਂ ਕਰ ਸਕਦੇ, ਮਾਇਆ ਨਹੀਂ ਚਲਾ ਸਕਦੇ, ਜਿਸ ਤਰ੍ਹਾਂ ਅੱਜ ਆਪਾਂ ਸਵੇਰੇ ਗੱਲ ਕੀਤੀ ਪਹਿਲਾਂ ਕਿ ਇੱਕ ਆੜਤ ਹੀ ਆ, ਇੱਕ ਆੜਤਪਣਾ ਆ ਇੱਕ ਸ਼ਾਹੂਕਾਰ ਪੁਣਾ ਹੈ, ਤੁਸੀਂ ਦੋਨੇ ਇਕੱਠੇ ਚਲਾ ਰਹੇ ਹੋ ਤੇ ਇਸ ਨੂੰ ਸਰਕਾਰ ਰੋਕਣਾ ਚਾਹੁੰਦੀ ਹੈ। ਕਹਿੰਦੇ ਇੱਕ ਕੰਮ ਕਰੋ, ਜਾਂ ਆੜਤਪਣਾ ਚਲਾ ਲਓ ਤੇ ਜਾਂ ਸ਼ਾਹੂਕਾਰਾਂ ਬਿਜ਼ਨਸ ਚਲਾ ਲਓ, ਇਹਨਾਂ ਨੂੰ ਵੱਖ ਵੱਖ ਕਰੋ। ਇਸੇ ਤਰ੍ਹਾਂ ਜਿਹੜੀ ਰੂਹਾਨੀਅਤ ਹੈ ਉਹ ਹਮੇਸ਼ਾ ਹੀ ਮਾਇਆ ਦੇ ਨਾਲੋਂ ਵੱਖ ਰਹਿੰਦੀ ਹੈ, ਰਹਿਣੀ ਚਾਹੀਦੀ ਵੀ ਹੈ। ਸੋ ਇਹ ਸੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਆ। ਮੇਰਾ ਸੰਪਰਕ ਯੰਤਰ ਜਿਹੜਾ ਆ ਉਹ ਹੈਂਗ ਹੋ ਚੁੱਕਾ ਹੈ ਤੇ ਮੈਂ ਕੋਸ਼ਿਸ਼ ਕਰ ਰਿਹਾ ਗੁਰਪ੍ਰੀਤ ਨਾਲ ਗੱਲਬਾਤ ਕਰਨ ਦੀ। ਮੈਂ ਇੱਕ ਗੀਤ ਤੁਹਾਨੂੰ ਸੁਣਾਉਣਾ ਇਨ ਦਾ ਮੀਨ ਟਾਈਮ, ਤੇ ਮੈਂ ਉਹਦੇ ਨਾਲ ਸੰਪਰਕ ਕਰਕੇ ਫਿਰ ਆਪਾਂ ਪ੍ਰੋਗਰਾਮ ਜਾਰੀ ਰੱਖਦੇ ਹਾਂ ਜੀ।
ਮੁੱਖ ਮੋੜ ਲਿਆ ਸਾਥੋਂ ਤੂੰ ਸੱਜਣਾ, ਅਸੀਂ ਕੀ ਨੂੰ ਹਾਲ ਸੁਣਾਈਏ, ਨਹੀਂ ਆਇਆ ਵੇ ਤੂੰ ਨਹੀਂ ਆਇਆ, ਅਸੀਂ ਫੇਰ ਵੀ ਤੇਰੀਆਂ ਰਾਹਾਂ ਵੇਖੀ ਜਾਈਏ। ਜਿੰਨੇ ਸਾਰੇ ਟੁੱਟ ਗਏ ਨੇ, ਭਾਵੇਂ ਅਸੀਂ ਹੰਝੂਆਂ ਨੂੰ ਹਾਸਿਆਂ ਚ ਰੰਗਾਂਗੇ, ਤਾਂ ਵੀ ਅਸੀਂ ਤੇਰੇ ਲਈ ਖੁਦਾ ਤੋਂ ਖੈਰ ਮੰਗਾਂਗੇ, ਤਾਂ ਵੀ ਅਸੀਂ ਤੇਰੇ ਲਈ ਖੁਦਾ ਤੋਂ ਖੈਰ ਮੰਗਾਂਗੇ, ਤਾਂ ਵੀ ਅਸੀਂ ਤੇਰੇ ਲਈ ਖੁਦਾ ਤੋਂ ਖੈਰ ਮੰਗਾਂ। ਸ਼ੱਕ ਭਾਵੇਂ ਸ਼ੌਕਤ ਤੋਂ ਦੂਰ ਨੀ,
ਖੈਰ ਮੰਗਾਂਗੇ ਤਾਂ ਵੀ ਅਸੀਂ ਤੇਰੇ ਲਈ ਖੁਦਾ ਤੋਂ ਖੈਰ ਮੰਗਾਂਗੇ।
ਸੁਰਜੀਤ ਖਾਨ ਦੀ ਬੁਲੰਦ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀਗੇ। ਬਹੁਤ ਸੋਹਣਾ ਗੀਤ ਹੈ ਜੀ, ਤੇ ਗਾਇਕ ਵੀ ਬੜਾ ਸੋਹਣਾ ਹੈ, ਮਤਲਬ ਸੋਹਣਾ ਵੀ ਹੈ ਤੇ ਸੋਹਣਾ ਗਾਉਂਦਾ ਵੀ ਹੈ। ਮੇਰੇ ਨਾਲ ਕੈਨਬਰਾ ਤੋਂ ਗੁਰਪ੍ਰੀਤ ਗਿੱਲ ਜੁੜ ਚੁੱਕੇ ਨੇ। ਗੁਰਪ੍ਰੀਤ ਜੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
ਸਤਿ ਸ੍ਰੀ ਅਕਾਲ ਅਮਨਦੀਪ ਜੀ ਤੇ ਹਰਮਨ ਰੇੜੀ ਦੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ।
ਕੀ ਹਾਲ ਚਾਲ ਹੈ, ਕੈਨਬਰਾ ਠੀਕ ਠਾਕ ਹੋ?
ਬਸ ਕੈਨਬਰਾ ਵਧੀਆ ਜੀ, ਧੁੱਪ ਚੜ੍ਹ ਗਈ ਹੌਲੀ ਹੌਲੀ, ਰਾਤ ਥੋੜੀ ਥੋੜੀ ਗਰਮੀ ਹੋਣ ਲੱਗ ਪਈ, ਦਿਨੇ ਮੌਸਮ ਠੀਕ ਹੈ।
ਠੀਕ ਠੀਕ। ਤੇ ਕੈਨਬਰਾ ਤੋਂ ਹੀ ਸਾਡੇ ਹਾਂਜੀ ਸਤਿਕਾਰਯੋਗ ਅਜਮੇਰ ਸਿੰਘ ਕਹਿੰਦੇ ਕਿ ਵਿਦਵਾਨਾਂ ਨੇ ਨਿਚੋੜ ਕੱਢੇ ਹਨ ਕਿ ਜਦੋਂ ਰਾਜੇ ਜਾਣੀ ਕਿ ਸ਼ਾਸਕ ਤੇ ਪੁਜਾਰੀ ਧਾਰਮਿਕ ਪ੍ਰਚਾਰਕ ਦਾ ਮੇਲ ਹੋ ਕੇ ਨਿਸ਼ਾਨਾ ਇੱਕ ਬਣਿਆ ਹੋਵੇ, ਦੋਵਾਂ ਦਾ ਵਧਣਾ ਫੁੱਲਣਾ ਤੇ ਇੱਜੜ ਜਾਣੀ ਕਿ ਆਮ ਲੋਕਾਂ ਦੀ ਲੁੱਟ ਹੋਣੀ ਜ਼ਰੂਰੀ ਹੈ। ਮੁਗਲ ਕਾਲ ਵਿੱਚ ਫਰੀਦ ਜੀ ਬਿਨਾਂ ਸੂਫੀ ਫਿਰਕੇ ਜਾਣੀ ਕਿ ਬਰਤਾਨੀਆ ਨਾਲ ਮਿਸ਼ਨਰੀ ਹੁਣ ਦਲ ਦੇ ਨਾਲ ਡੇਰੇ ਹਨਾ, ਇਹ ਸਾਰੇ ਮੇਲ ਹੋ ਗਏ ਨੇ। ਇਸ ਮੇਲ ਨੂੰ ਨਿਪਾਕ ਨਿਕਾਹ ਕਹਿੰਦੇ ਨੇ ਜੀ, ਨਜਾਇਜ਼ ਵਿਆਹ ਕਿਹਾ ਜਾਂਦਾ ਧਾਰਮਿਕ ਦੁਨੀਆਂ ਦੇ ਵਿੱਚ। ਤੇ ਹੁਣ ਆਪਾਂ ਜਿਹੜੀ ਗੱਲ ਅੱਜ ਚੱਲ ਰਹੀ ਹੈ ਕਿ ਜਪਾਨ ਦੀ ਕੰਪਨੀ ਦੇ ਨਾਲ ਕਲੇਸ਼ ਚੱਲ ਰਿਹਾ ਮਲਵਿੰਦਰ ਤੇ ਸ਼ਵਿੰਦਰ ਦਾ, ਜਿਹੜੇ ਕਿ ਭਾਣਜੇ ਨੇ ਡੇਰਾ ਬਿਆਸ ਦੇ ਮੁਖੀ ਦੇ, ਤੇ ਉਹਨਾਂ ਨੂੰ ਦੋਹਾਂ ਭਾਣਜਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਗੁਰਪ੍ਰੀਤ, ਤੇ ਉਹਨਾਂ ਤੋਂ 3500 ਕਰੋੜ ਰੁਪਏ ਦੀ ਅਦਾਇਗੀ ਕਹੀ ਹੈ ਵੀ ਤਕਰੀਬਨ ਅਗਲੇ 35 ਦਿਨਾਂ ਦੇ ਵਿੱਚ ਕਰਨੀ ਹੈ, ਤੇ ਉਹਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪਰ ਉਹਨਾਂ ਨੇ ਪਟੀਸ਼ਨ ਕੀਤੀ ਹੈ ਕਿ ਇਹ ਪੈਸੇ ਜਿਹੜੇ ਨੇ ਇਹ ਸਾਡੇ ਮਾਮੇ ਨੇ ਕਢਾ ਲਏ ਸੀ ਡੇਰਾ ਬਿਆਸ ਵਾਲੇ ਨੇ, ਤੇ ਇਹ ਉਹਨਾਂ ਤੋਂ ਅਸੀਂ ਲੈਣੇ, ਉਹਨਾਂ ਨੇ ਸਾਨੂੰ ਅੰਦਰ ਕਰਾਇਆ ਹੈ। ਤੇ ਹੁਣ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਮੈਂ ਆਪਣੇ ਭਾਣਜਿਆਂ ਦੇ ਕੋਈ ਪੈਸੇ ਦੇਣੇ ਨਹੀਂ ਹੈਗੇ। ਤੇ ਇਸ ਤੁਸੀਂ ਇਸ ਨੂੰ ਕਿੱਦਾਂ ਦੇ, ਇਹ ਕੋਈ ਨਵਾਂ ਕੇਸ ਨਹੀਂ, ਇੱਦਾਂ ਦੇ 50 ਕੇਸ ਚੱਲਦੇ ਨੇ ਇੰਡੀਆ ਦੇ ਵਿੱਚ, ਪਰ ਇਸ ਦੇ ਉੱਤੇ ਥੋੜੀ ਗੱਲ ਕਰਨੀ ਬਣਦੀ ਆ ਕਿ ਤੁਸੀਂ ਇਸ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ?
ਦੇਖੋ ਇਹ ਉਹ ਰੈਨਬੈਕਸੀ ਦੇ ਪਹਿਲੋਂ ਵੀ ਉਹ ਚਲਾਉਂਦੇ ਸੀ ਕੰਪਨੀ, ਬਾਅਦ ਚ ਉਹਨਾਂ ਨੇ ਜਪਾਨੀਆਂ ਨੂੰ ਦੇ ਦਿੱਤੀ, ਉਦੋਂ ਬਹੁਤ ਰੌਲਾ ਪਿਆ ਸੀ ਵੀ ਸਾਰਾ ਕੁਛ ਵੇਚ ਪੱਟ ਕੇ ਉਹ ਇੱਥੇ ਡੇਰੇ ਤੇ ਆ ਗਏ ਨੇ। ਚਲੋ ਮੇਰਾ ਤਾਂ ਕੋਈ ਇੰਟਰਸਟ ਹੈ ਨੀ ਗਾ ਨਾ ਇਸ ਚੀਜ਼ ਤੇ, ਪਰ ਰਾਧਾ ਸਵਾਮੀ ਡੇਰਾ ਪੰਜਾਬ ਚ ਕਾਫੀ ਆਪਣੀ ਕਾਲੋ ਥੋੜਾ ਹੈ ਪ੍ਰਭਾਵ, ਕਾਫੀ ਲੋਕ ਉੱਥੇ ਜਾਂਦੇ ਨੇ, ਤਾਂ ਫੇਰ ਵੀ ਬੰਦੇ ਨੂੰ ਥੋੜਾ ਧਿਆਨ ਰੱਖਣਾ ਪੈਂਦਾ ਵੀ ਕੀ ਚੱਲ ਰਿਹਾ। ਪਰ ਹੁਣ ਮਾਈ ਵਰਡ ਤੇ
ਹਾਂਜੀ ਗੁਰਪ੍ਰੀਤ, ਮੈਨੂੰ ਲੱਗਦਾ ਕਿ ਸਾਡਾ ਯੰਤਰ ਫੇਰ ਫੇਲ ਹੋ ਰਿਹਾ ਤੇ ਕਿਉਂਕਿ ਆਵਾਜ਼ ਕਾਫੀ ਕੱਟ ਰਹੀ ਹੈ, ਪਰ ਚਲੋ ਮੈਂ ਤੁਹਾਨੂੰ ਨਾ 1 ਮਿੰਟ ਦੇ ਵਿੱਚ ਦੁਬਾਰਾ ਸੰਪਰਕ ਕਰ ਰਹੇ ਹਾਂ। ਇਨ ਦਾ ਮੀਨ ਟਾਈਮ ਅਸੀਂ ਗੱਲਬਾਤ ਆਪਣੀ ਜਾਰੀ ਰੱਖਾਂਗੇ ਤੇ ਮੈਂ ਗੁਰਪ੍ਰੀਤ ਨਾਲ ਸੰਪਰਕ ਦੇ ਵਿੱਚ ਹਾਂ ਤੇ ਹੁਣੇ ਉਹਨਾਂ ਨੂੰ ਵਾਪਸ ਲੈਣ ਜਾ ਰਹੇ ਹਾਂ। ਮਾਫੀ ਚਾਹੁੰਦੇ ਹਾਂ ਜੀ, ਕਈ ਵਾਰੀ ਮੌਸਮ ਦੇ ਕਰਕੇ ਇਹੋ ਜਿਹੇ ਹੋ ਜਾਂਦੇ, ਸਾਡੇ ਵਾਇਰਲੈਸ NBN ਫਾਈਬਰ ਹੈ ਪਰ ਜਦੋਂ ਮੌਸਮ ਹੀ ਇਹੋ ਜਿਹਾ ਤਾਂ ਕੀ ਕਰ ਸਕਦੇ ਹਾਂ। ਤੇ ਹਾਂਜੀ ਗੁਰਪ੍ਰੀਤ ਜੀ ਆ ਗਏ ਨੇ ਮੇਰੇ ਨਾਲ ਤੇ ਸ਼ਾਮਲ ਕਰਦੇ ਹਾਂ। ਗੁਰਪ੍ਰੀਤ ਜੀ ਸੁਣ ਰਹੇ ਹੋ ਤੁਸੀਂ, ਕੀ ਹਾਲ ਚਾਲ ਹੈ?
ਹਾਂਜੀ
ਤੇ ਕੈਰੀ ਓਨ ਜੀ, ਆਪਾਂ ਗੱਲਬਾਤ ਜਾਰੀ ਰੱਖਦੇ ਹਾਂ।
ਹਾਂਜੀ ਹਾਂਜੀ, ਤੇ ਉਹ ਹੁਣ ਆਪਾਂ ਗੱਲ ਕਰ ਰਹੇ ਸੀ ਵੀ ਉਹ ਪੈਸੇ ਉਹਨਾਂ ਨੇ 35 ਕਰੋੜ ਦੇਣਾ ਹੈ, ਉਹ ਕਹਿ ਰਹੇ ਵੀ ਇਹ ਸਾਡੇ ਮਾਮੇ ਨੇ ਦੇਣਾ ਹੈ। ਹੁਣ ਗੱਲ ਉਹੀ ਨਾ ਵੀ ਆਸਟ੍ਰੇਲੀਆ ਆ ਕੇ ਆਪਾਂ ਇੱਕ ਗੱਲ ਸਿੱਖੀਏ ਵੀ ਸਾਰਾ ਕੁਛ ਪੇਪਰ ਤੇ ਚੱਲਦਾ, ਮਾਈ ਵਰਡ ਤੇ ਯੂਰ ਵਰਡ ਵਾਲਾ ਜਿਹੜਾ ਓਰਲ ਐਗਰੀਮੈਂਟ ਆ ਉਹ ਅਦਾਲਤਾਂ ਚ ਘੱਟ ਹੀ ਮੰਨਿਆ ਜਾਂਦਾ ਤੇ ਜਾਂ ਏਜੰਸੀਆਂ ਵੱਲੋਂ ਘੱਟ ਹੀ ਮੰਨਿਆ ਜਾਂਦਾ। ਤੇ ਹੁਣ ਇਹਨਾਂ ਨੇ ਕਿਹਾ ਵੀ ਸਾਡੇ ਮਾਮੇ ਨੇ ਪੈਸੇ ਦੇਣੇ ਨੇ, ਤੇ ਉਹ ਗੱਲ ਹੁਣ ਆਪਾਂ ਨੂੰ ਆਪਾਂ ਇੰਨਾ ਕੋਈ ਬਿਲੀਵ ਕਰਨ ਵਾਲੀ ਗੱਲ ਤਾਂ ਹੈ ਨੀ ਗੀ, ਪਰ ਉਹ ਜਦੋਂ ਸਾਰਾ ਕੰਮ ਕਾਰ ਛੱਡ ਕੇ ਜਪਾਨ ਦੀ ਕੰਪਨੀ ਜਪਾਨ ਨੂੰ ਇੱਕ ਕੰਪਨੀ ਸੀ ਉਹਦਾ ਜੀ ਉਹਨਾਂ ਨੂੰ ਵੇਚ ਵੱਟ ਕੇ ਇੱਥੇ ਆਏ ਨੇ ਤੇ ਉਹਨਾਂ ਨੇ ਕੁਛ ਤਾਂ ਕੀਤਾ ਹੀ ਹੋਊਗਾ ਵੀ ਆਪਣੇ ਮਾਮੇ ਨਾਲ ਕੁਛ ਤਾਂ ਸੈਟਲਮੈਂਟ ਹੋਈ ਹੋਊਗੀ। ਓਦਾਂ ਦਾ ਕੋਈ ਏਡਾ ਵੱਡਾ ਤਗੜਾ ਬਿਜ਼ਨਸ ਵੇਚ ਵੱਟ ਕੇ ਇੱਕ ਡੇਰੇ ਤੇ ਆ ਕੇ ਤੇ ਬਹਿੰਦਾ ਨੀ, ਉਹ ਵੀ ਦੋਨੇ ਭਰਾ ਤੋ ਇਹ ਬੜਾ ਕੰਪਲੀਕੇਟਡ ਮਸਲਾ ਜੀ। ਮੈਂ ਤਾਂ ਉਹੀ ਤੁਹਾਨੂੰ ਮੈਂ ਵੀ ਤੁਹਾਨੂੰ ਇਹੀ ਸਲਾਹ ਦਿੰਦਾ ਕਿਉਂਕਿ ਪਿੱਛੇ ਜੇ ਕਿਸਾਨਾਂ ਨੇ ਧਰਨਾ ਲਾਇਆ ਸੀ ਵੀ ਸਾਡੀਆਂ ਜ਼ਮੀਨਾਂ ਬਿਆਸ ਦੇ ਰਹੇ ਨੇ ਦੱਬ ਲਈਆਂ ਧੱਕੇ ਦੇ ਨਾਲ, ਉਹਨਾਂ ਦਾ ਵੀ ਪੁਲਿਸ ਵਾਲੇ ਨੇ ਧਰਨਾ ਪਿੱਛੇ ਜੇ ਠਾਰਤਾ, ਤੋ ਇਹਨਾਂ ਨੂੰ ਹੱਥ ਪਾਉਣਾ ਕਾਫੀ ਔਖਾ ਜੀ। ਮੈਂ ਤਾਂ ਇਹੀ ਨਿਚੋੜ ਕੱਢਿਆ।
ਹਾਂਜੀ, ਤੇ ਖੈਰ ਮੈਨੂੰ ਲੱਗਦਾ ਇੱਥੇ ਥੋੜਾ ਜਿਹਾ ਖਿੱਚੋਤਾਣ ਜਿਹੜੀ ਆ ਡੇਰੇ ਦੀ ਗਾਂ ਸਕਸੈਸ਼ਨ ਦੀ ਵੀ ਆ ਕਿ ਗਾਂ ਡੇਰੇਦਾਰ ਕੌਣ ਬਣੇਗਾ। ਮੈਨੂੰ ਲੱਗਦਾ ਕਿ ਇੱਧਰ ਨੂੰ ਚੱਲ ਰਿਹਾ ਸੀ ਕੰਮ ਤੇ ਥੋੜੀ ਜਿਹੀ ਇੰਟਰਨਲ ਪੋਲੀਟਿਕਸ ਵੀ ਚੱਲ ਰਹੀ ਆ, ਮਾਮੇ ਭਾਣਜਿਆਂ ਚ ਨਹੀਂ ਚੱਲ ਰਹੀ। ਮੈਨੂੰ ਲੱਗਦਾ ਕਿ ਜਿਹੜੇ ਗੁਰਿੰਦਰ ਸਿੰਘ ਢਿੱਲੋਂ ਤੇ ਉਹਨਾਂ ਦੀ ਭੈਣ ਦੀ ਜ਼ਿਆਦਾ ਆਪਸ ਦੇ ਵਿੱਚ ਚੱਲ ਰਹੀ ਆ, ਤੇ ਦੋ ਪਰਿਵਾਰਾਂ ਦੀ ਕਿ ਉਹ ਸ਼ਾਇਦ ਚਾਹੁੰਦੀ ਹੋਵੇ ਕਿ ਮੇਰੇ ਕਿਸੇ ਮੁੰਡੇ ਨੂੰ ਜਾਣੀ ਕਿ ਭਾਣਜਿਆਂ ਚ ਦੋਨਾਂ ਚੋਂ ਕਿਸੇ ਨੂੰ ਗਾਂ ਡੇਰੇ ਦਾ ਡੇਰੇਦਾਰ ਥਾਪੇ ਜਾਵੇ।
ਇਹੀ ਗੇਮ ਸਾਰੀ ਉਹੀ ਹੋਣੀ ਵੀ ਉੱਥੋਂ ਛੱਡ ਛੱਡ ਕੇ ਵੀ ਕੰਪਨੀ ਚਲਾਉਣੀ ਤੇ ਡੇਰਾ ਚਲਾਉਣਾ ਇਟਸ ਅ ਟੋਟਲੀ ਡਿਫਰੈਂਟ ਥਿੰਗ। ਕੰਪਨੀ ਦੇ ਵਿੱਚ ਤੁਹਾਨੂੰ ਇਨਵੈਸਟਮੈਂਟਸ ਕਰਨੀਆਂ ਪੈਂਦੀਆਂ ਨੇ, ਨਵੇਂ ਕੰਟਰੈਕਟ ਲੈਣੇ ਪੈਂਦੇ ਨੇ, ਤੁਹਾਨੂੰ ਕਸਟਮਰ ਲੱਭਣੇ ਪੈਂਦੇ ਨੇ
ਜੀ।
ਤੇ ਡੇਰੇ ਵਿੱਚ ਤਾਂ ਕਸਟਮਰ ਆਪ ਆਉਂਦੇ ਨੇ, ਤੁਹਾਨੂੰ ਲੱਭਣ ਦੀ ਲੋੜ ਨੀ, ਉਹ ਪੈਸੇ ਵੀ ਦੇ ਕੇ ਜਾਂਦੇ ਨੇ, ਤੁਸੀਂ ਕੋਈ ਪ੍ਰੋਡਕਟ ਵੀ ਨੀ ਵੇਚਦੇ। ਉਹਨਾਂ ਨੇ ਸੋਚਿਆ ਵੀ ਇਹ ਤਾਂ ਕੰਮ ਸਾਡੀ ਕੰਪਨੀ ਨਾਲ ਵਧੀਆ ਕੰਮ ਹੈ, ਨਾਲੇ ਤੁਹਾਨੂੰ ਫਿਰ ਸਰਕਾਰੀ ਪ੍ਰੋਟੈਕਸ਼ਨ
ਜੀ ਆਪ ਆ ਕੇ ਦੇ ਕੇ ਜਾਂਦੇ ਨੇ ਨਾ ਸਾਰਾ ਕੁਛ, ਤੇ ਇਸ ਕਰਕੇ ਲੋਕ ਆਉਂਦੇ ਨੇ। ਇਹ ਡੇਰਾ ਜਿਹੜਾ ਨਾ ਮਤਲਬ ਇੱਕ ਚੈਰਿਟੀ ਮਨੀ ਹੈ, ਚੈਰਿਟੀ ਮਨੀ ਦੇ ਨਾਲ ਫਿਰ ਬਿਜ਼ਨਸ ਉਹਦੇ ਤੇ ਲੇਅਰ ਬਣਾ ਲਈ ਜਾਂਦੀ ਆ, ਮਤਲਬ ਬਿਜ਼ਨਸ ਦੇ ਉੱਤੇ ਚੈਰਿਟੀ ਦੀ ਲੇਅਰ ਬਣਾ ਲਈ ਜਾਂਦੀ ਆ ਜੀ। ਤੇ ਮੈਨੂੰ ਲੱਗਦਾ ਕਿ ਸਾਡਾ ਸੰਪਰਕ ਫੇਰ ਟੁੱਟ ਗਿਆ, ਮਾਫੀ ਚਾਹੁੰਦੇ ਹਾਂ ਦੋਸਤੋ। ਅੱਜ ਪ੍ਰੋਗਰਾਮ ਦੇ ਵਿੱਚ ਆਨੰਦ ਨਹੀਂ ਆ ਰਿਹਾ ਤੇ ਪ੍ਰੋਗਰਾਮ ਟੁੱਟ ਰਿਹਾ, ਇਸ ਕਰਕੇ ਮੈਨੂੰ ਲੱਗਦਾ ਕਿ ਮੈਂ ਇੱਕ ਗੀਤ ਦੇ ਨਾਲ ਹੀ ਛੱਡ ਕੇ ਜਾ ਰਿਹਾ। ਕਾਫੀ ਬੈਡ ਸਿਚੁਏਸ਼ਨ ਹੈ, ਸਾਡੇ ਵੈਦਰ ਕਾਫੀ ਟਰਬੁਲੈਂਟ ਹੈ, ਸੋ ਇਸ ਕਰਕੇ ਪ੍ਰੋਗਰਾਮ ਇੱਕ ਮੈਂ ਗੀਤ ਦੇ ਨਾਲ ਸਮਾਪਤ ਕਰਾਂਗਾ, ਮਾਫੀ ਚਾਹੁੰਦੇ ਹਾਂ। ਤੇ ਇਸ ਗੀਤ ਤੋਂ ਬਾਅਦ ਪ੍ਰੋਗਰਾਮ ਚੱਲਦੇ ਰਹਿਣਗੇ। ਮੈਂ ਵਿਦਾ ਲੈਣਾ ਜੀ ਆਪ ਤੋਂ, ਸਤਿ ਸ੍ਰੀ ਅਕਾਲ ਜੀ।
ਪੂਰੇ ਜੋਬਨ ਤੇ ਠੰਡ ਸੀ, ਮਹੀਨਾ ਸੀ ਵੇ ਪੋਦਾ, ਤੁਰ ਕੇ ਆ ਜਾਂਦੀ ਸੀ ਮੈਂ ਪਿੰਡ ਕਈ ਕੋਦਾ, ਤੇਰੇ ਕਾਲਜੇ ਵੀ ਖਿੱਚ ਜਿਹੀ ਪਾਉਂਦੇ ਆ ਕੇ ਨਹੀਂ ਟਾਈਮ ਇਕੱਠਿਆਂ ਜੋ ਕੀਮਤੀ ਬਿਤਾਏ, ਤੇਰੀ ਦਿੱਤੀ ਫੁਲਕਾਰੀ ਦੀ ਮੈਂ ਮਾਰ ਲਾਂ ਬੁੱਕਲੇ ਜਦੋਂ ਸੋਹਣਿਆ ਯਾਦ ਤੇਰੀ ਆਏ, ਤੇਰੀ ਦਿੱਤੀ ਫੁਲਕਾਰੀ ਦੀ ਮੈਂ ਮਾਰ ਲਾਂ ਬੁੱਕਲੇ ਜਦੋਂ ਸੋਹਣਿਆ ਯਾਦ ਤੇਰੀ ਆਏ, ਮੇਰੀ ਹੁੰਦੀ ਆ ਕਿ ਨਹੀਂ ਦੱਸ ਦਿਲ ਨਾ ਸਲਾਹ ਕਰਕੇ, ਹੁਣ ਵੀ ਕੋਈ ਹੱਕ ਜੱਜ ਦੋਂਦੀ ਆ ਕਿ ਨਹੀਂ ਬਿਨਾ ਗੱਲੋਂ ਲੜ ਲੜ ਕੇ, ਹੁਣ ਕੌਣ ਮਾਰਦੀ ਆ ਰੋਕ ਤੇਰੇ ਤੇ ਲਾਗੀ ਉੱਤੇ ਹੱਥ ਧਰ ਕੇ, ਅੱਧੀ ਅੱਧੀ ਰਾਤ ਨੂੰ ਸਤਾਵੇ ਦੱਸ ਕੌਣ ਮੇਰੇ ਵਾਂਗੂ ਫੋਨ ਕਰ ਕਰਕੇ, ਨਿਆਣੇ ਹੰਦੇ ਵਾਂਗੂ ਜਿੱਦ ਕਰਦੇ ਨਾ ਤੈਨੂੰ ਕਿਹੜਾ ਗੱਲ ਨਾਲ ਲਾ ਕੇ ਸਮਝਾਏ, ਤੇਰੀ ਦਿੱਤੀ ਫੁਲਕਾਰੀ ਦੀ ਮੈਂ ਮਾਰ ਲਾਂ ਬੁੱਕਲੇ ਜਦੋਂ ਸੋਹਣਿਆ ਯਾਦ ਤੇਰੀ ਆਏ, ਤੇਰੀ ਦਿੱਤੀ ਫੁਲਕਾਰੀ ਦੀ ਮੈਂ ਮਾਰ ਲਾਂ ਬੁੱਕਲੇ ਜਦੋਂ ਸੋਹਣਿਆ ਯਾਦ ਤੇਰੀ ਆਏ, ਅੱਜ ਵੀ ਜ਼ਿਕਰ ਤੇਰਾ ਹੁੰਦਾ ਲਾਜ਼ਮੀ ਜਦੋਂ ਵੀ ਸਹੇਲੀਆਂ ਚ ਬੈਂਦੀਆਂ, ਤੇਰੇ ਬਰਥਡੇ ਤੇ ਖੁਦ ਕੇਕ ਕੱਟ ਕੇ ਖੁਦ ਨੂੰ ਹੀ ਵਿਸ਼ ਕਰ ਲੈਂਦੀਆਂ, ਮਿਲਦੇ ਸੀ ਜਿਹੜੇ ਵੇ ਕਲਾਸਰੂਮ ਚ ਉਹਨੂੰ ਚੇਤੇ ਕਰ ਰੋ ਪੈਂਦੀਆਂ, ਹੋ ਸਕਦਾ ਤੇ ਜ਼ਿੰਦਗੀ ਚ ਆ ਜਾ ਮੁੜ ਕੇ ਪਾਸਤਾ ਜਾ ਪਾ ਕੇ ਤੈਨੂੰ ਕਹਿੰਦੀਆਂ, ਅੱਜ ਵੀ ਰਿਪੀਟ ਉੱਤੇ ਗਾਣੇ ਸੁਣਦੀ ਤੂੰ ਜਿਹੜੇ ਫੇਰ ਵੈਲ ਪਾਰਟੀ ਤੇ ਗਾਏ,
ਇਸੇ ਗੱਲ ਦਾ ਹੀ ਅਫਸੋਸ ਵੇ ਰਣਜੀਤਪੁਰ ਥੇੜੀ ਦੇ ਪ੍ਰੀਤ ਮੈਂ ਮਿਸ ਤੈਨੂੰ ਕਰਦੀਆਂ ਬਹੁਤ ਵੇ ਕਦੇ ਕਦੇ ਦਿਲ ਦੀ ਤਸੱਲੀ ਵਾਸਤੇ ਨਾਮ ਨਾਲ ਲਾਵਾਂ ਜੱਜ ਗੋਤ ਵੇ ਰੱਬ ਨੇ ਵੀ ਨੇੜੇ ਹੋ ਕੇ ਸੁਣੀ ਨਾ ਸਾਡੀ ਕੀਤੀਆਂ ਦੁਆਵਾਂ ਤਾਂ ਸੀ ਬਹੁਤ ਵੇ ਬੜੇ ਰੱਖੇ ਮੈਂ ਵਰਤ ਤੈਨੂੰ ਪਾਉਣ ਵਾਸਤੇ ਵੇ ਬੜੇ ਪੰਡਤਾਂ ਤੋਂ ਧਾਗੇ ਕਰਵਾਏ